चेतावनी भाग दूसरा शब्द पंद्रवा। मन रे क्यों गुमान आप करना, मन रे क्यों गुमान अब करना, तान तो तेरा खाक मिलेगा 84
ए श्री हजूर स्वामी जी महाराज की बाणी है। बड़ी अच्छी तरह खोल के संत मत के मतलब आप उपदेश करते हैं। आप फरमाते हैं आ रचना दुनिया जो कुछ भी आप अखा नाल देख रहे हैं ये एक 84 का बहुत बड़ा सारा जेल खाना है। असी अपने कर्मों के कारण इस जेल खाने के कैदी हाँ, क्योंकि ये जिहड़ी दुनिया है ये कर्म भूमि है, कर्मा संदरा खेत है। जो जो इस जगह आके आपां कर्म करते हाँ, अच्छे भी करते हाँ बुरे भी करते हाँ, उन्हां सारियां दा नतीजा भुगतन वास्ते हर एक नूं बार बार इस 84 दे जेल खाने विच आउणा पैंदा है। स्वामी जी ने कहा सी कर्म जो जो करेगा तू वही फिर भोग ना पलना, ना कदे अच्छिया कर्मा करके कोई देह दिया बंधना तो आज़ाद हो सकता है, ना कोई बुरिया कर्मा के कारण मरण जमण दिया दुखा तो बच सकता है। अगर आप अच्छे कर्म भी करते हाँ, नेक कर्म भी करते हाँ, कि नतीजा होंदा है, सेठ शाहूकार बन जाते हाँ, राजे महाराजे बन जाते हाँ, कौमां मसबां मुल्कां दी हकूमत हासिल करके आ जाते हाँ, ज़्यादा तो ज़्यादा असी बैकुंठा और स्वर्गां भी चले जाते हाँ। वो भी भोग जोनियां हैं फॉर सर्टन टाइम और पीरियड दे वास्ते हैं, उस तो बाद फिर सानू वापस ऐसे ही 84 दे जेल खाने विच आना पैंदा है। अगर बुरे कर्म करते हाँ फिर तो नरक और 84 तैयार ही रहती है। क्या राजा, क्या प्रजा, क्या अमीर, क्या गरीब, क्या औरत, क्या आदमी, सब दुनिया के जीव इस जगह आके आपो अपने कर्मों का हिसाब दे रहे हैं, और इन्हों कर्मा करके तुसी देख लो जिस भी जामे में जाके सानू जन्म लेना पैंदा है, उससे जामे अंदर बैठ के दुख और मुसीबत सहनिया पैंदियां हन। किसे जामे अंदर जाके आपां कदे सुख नहीं हासिल कर सकते, आपां कदे शांति प्राप्त नहीं कर सकते। अखां अगे देख लो हज़ार हा किस्म दे जानवर साढ़े पेट की खातर हर रोज़ ज़बह किए जाते हैं, किस तरह रोंदे पिटदे चीखदे चलाउंदे उन्होंने गलियां ते आपां छुरियां चलाउण लगे हुए हाँ। तुसी सोचो एक डाक्टर पतली जी सूई सानू टीका लगाउण दी खातर गर्म करदा है, जिहदे वा जिहदे अंदर साडा अपना ही भला है, उसने देख के साडी इतनी बड़ी देह थर थर कंबना शुरू कर दिंदी है। उन्हां गरीबां दी की हालत हुंदी होवेगी, असी कदे सोचिया है अपने कर्मा करके साडी गर्दन उन्हां दे नीचे होवे, उन्हां दे हाथ में छुरियां और कुहाड़ियां पकड़ियां हों, साडी की दुर्दशा होवेगी, साडी की हालत होवेगी। तुसी इंसान दे जामे नूं देख लो, आपां इहनूं टॉप ऑफ दी क्रिएशन जरूर कहिंदे हां, अशरफल मखलूका जरूर समझते हाँ, नल नारायणी जरूर इस लिखी मुनि बयान करते चले आ रहे हैं, ये अंदर बैठ के किड़ा आप सुख हासिल करते हाँ, शांति प्राप्त करते हैं। मैं रोज़ अर्ज करता हाँ किसी को पुछ के देख लो जिस तरह जख्म के अंदरों पाक निकलती है, पस निकलती है, इस तरह हर एक दे अंदरों फुट फुट के दुख निकल लगे हुए हैं। ਜਿਸ ਜਗ੍ਹਾ ਇਹ ਹੀ ਪਤਾ ਨਹੀਂ ਮੌਤ ਕਿਸ ਦੇ ਹੱਥੋਂ ਆਉਣੀ ਹੈ, ਕਿਹੜੀ ਜਗ੍ਹਾ ਆਉਣੀ ਹੈ, ਉਸ ਜਗ੍ਹਾ ਆ ਕੇ ਕੋਈ ਸੁੱਖ ਕਿਸ ਤਰ੍ਹਾਂ ਹਾਸਲ ਕਰ ਸਕਦਾ ਹੈ, ਕੋਈ ਸ਼ਾਂਤੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾਉਂਦੇ ਹਨ ਕਿ ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਇਹ ਪਰਮਾਤਮਾ ਨੇ ਹੁਣ ਤੁਹਾਨੂੰ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਪਿਆਰ ਵਾਸਤੇ ਬਖਸ਼ਿਆ ਹੈ। ਇਸ 84 ਲੱਖ ਜੀਆ ਜੂਨ ਦੇ ਜੇਲ੍ਹਖਾਨੇ 'ਚੋਂ ਅਗਰ ਕੋਈ ਨਿਕਲਣ ਦਾ ਦਰਵਾਜ਼ਾ ਹੈ, ਉਹ ਇਨਸਾਨ ਦਾ ਜਾਮਾ ਹੈ। ਅਗਰ ਲਾਹਾ ਹੈ ਇਸ ਇਨਸਾਨ ਦੇ ਜਾਮੇ ਦਾ, ਉਹ ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਪਿਆਰ ਹੈ। ਕਿਉਂਕਿ ਬਾਲ ਬੱਚੇ ਸਾਨੂੰ ਹਰ ਜਾਮੇ ਵਿੱਚ ਮਿਲਦੇ ਆਏ ਹਨ, ਖਾਣਾ ਪੀਣਾ ਅਸੀਂ ਹਰ ਜਾਮੇ ਵਿੱਚ ਕਰਦੇ ਆਏ ਹਾਂ। ਅਗਰ ਕੋਈ ਅਨੋਖੀ ਚੀਜ਼ ਹੈ ਜਿਹੜੀ ਪਿੱਛੇ ਹਾਸਲ ਨਹੀਂ ਕਰ ਸਕੇ, ਹੁਣ ਹਾਸਲ ਕਰ ਸਕਦੇ ਹਾਂ, ਉਹ ਸਿਰਫ ਪਰਮਾਤਮਾ ਦੀ ਭਗਤੀ ਹੈ, ਉਹ ਪਰਮਾਤਮਾ ਦਾ ਪਿਆਰ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ, ਇਸ ਮੌਕੇ ਤੋਂ ਫਾਇਦਾ ਉਠਾ ਕੇ ਤੁਸੀਂ ਉਸ ਮੰਜ਼ਲੇ ਮਕਸੂਦ ਨੂੰ ਆਪਣੇ ਅੱਖਾਂ ਅੱਗੇ ਰੱਖੋ, ਉਸ ਡੈਸਟੀਨੇਸ਼ਨ ਦੀ ਖੋਜ ਕਰੋ, ਉਸ ਰੂਹਾਨੀ ਸਫ਼ਰ ਨੂੰ ਤੈਅ ਕਰੋ, ਤਾਂ ਕਿ ਤੁਹਾਡਾ ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੀਆਂ ਦੁੱਖਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹਾਸਲ ਹੋ ਸਕੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਕਾਇਆ ਨਗਰ ਨਗਰ ਹੈ ਮੀਕੋ ਵਿੱਚ ਸੌਦਾ ਹਰ ਰਸ ਕੀਜੇ। ਸਾਡੀ ਦੇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ, ਕਿਉਂਕਿ ਇਸ ਦੇ ਅੰਦਰ ਬੈਠ ਕੇ ਅਸੀਂ ਹਰੀ ਦਾ ਸੌਦਾ ਖਰੀਦ ਸਕਦੇ ਹਾਂ। ਜਿਹੜਾ ਦੇਹ ਵਿੱਚ ਬੈਠ ਕੇ ਸੌਦਾ ਸਾਡੇ ਖਰੀਦਣ ਦੇ ਕਾਬਲ ਹੈ, ਉਹ ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਪਿਆਰ, ਮਾਲਕ ਦਾ ਵਿਸਾਲ ਹੈ। ਬਾਕੀ ਸੌਦੇ ਆਪਾਂ ਹਰ ਜਾਮੇ ਵਿੱਚ ਬੈਠ ਕੇ, ਹਰ ਦੇਹ ਵਿੱਚ ਬੈਠ ਕੇ ਖਰੀਦਦੇ ਚਲੇ ਆ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, 84 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਲ ਚੁੱਕੇ ਸਵਾਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਇਹ ਸੀੜੀ ਦਾ ਆਖਰੀ ਡੰਡਾ ਹੈ, ਆਖਰੀ ਸਟੈਪ ਹੈ। ਹਿੰਮਤ ਕਰਾਂਗੇ, ਕੋਸ਼ਿਸ਼ ਕਰਾਂਗੇ, ਆਪਣੇ ਮਕਾਨ ਦੀ ਛੱਤ 'ਤੇ ਚਲੇ ਜਾਵਾਂਗੇ। ਅਗਰ ਆਖਰੀ ਸੀੜੀ ਤੋਂ ਵੀ ਆਪਣਾ ਪੈਰ ਫਿਸਲਦਾ ਹੈ, ਆਪਾਂ ਸਿੱਧੇ ਨੀਚੇ ਆ ਕੇ ਗਿਰਦੇ ਹਾਂ। ਅਗਰ ਇਨਸਾਨ ਦਾ ਜਾਮਾ ਹਾਸਲ ਕਰਕੇ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਅਸੀਂ ਮਾਲਕ ਨਾਲ ਮਿਲਾਪ ਕਰ ਲੈਂਦੇ ਹਾਂ। ਅਗਰ ਉਸੇ ਤਰ੍ਹਾਂ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਇੰਦਰੀਆਂ ਦੇ ਭੋਗਾਂ, ਦੁਨੀਆਂ ਦੇ ਧੰਦਿਆਂ ਵਿੱਚ ਹੀ ਫਸੇ ਰਹਿਣਾ ਹੈ, ਫਿਰ ਇਹਨਾਂ ਕਰਮਾਂ ਦਾ ਹਿਸਾਬ ਕਿਤਾਬ ਦੇਣ ਵਾਸਤੇ ਸਾਨੂੰ ਵਾਰ ਵਾਰ ਇਸੇ 84 ਦੇ ਜੇਲ੍ਹਖਾਨੇ ਵਿੱਚ ਆਉਣਾ ਪੈਂਦਾ ਹੈ। ਕਬੀਰ ਸਾਹਿਬ ਨੇ ਸਮਝਾਇਆ ਸੀ, ਕਬੀਰਾ ਮਾਨਿਸ਼ ਜਨਮ ਦੁਰਲੱਭ ਹੈ, ਮਿਲੇ ਨਾ ਬਾਰੰਬਾਰ, ਜਿਉਂ ਫਲ ਪੱਕ ਭੋਗ ਰੇ ਫਿਰ ਨਾ ਲਾਗੇ ਡਾ। ਦਰਖਤ ਦਾਣੋ ਇੱਕ ਦਫ਼ਾ ਫਲ ਪੱਕ ਕੇ ਜ਼ਮੀਨ 'ਤੇ ਗਿਰ ਜਾਵੇ, ਅਸੀਂ ਕਿਤਨੀ ਕੋਸ਼ਿਸ਼ ਕਰੀਏ, ਉਹ ਦਰਖਤ ਦੇ ਨਾਲ ਮੁੜ ਕੇ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਆਪ ਫਰਮਾਉਂਦੇ ਹਨ, ਅਗਰ ਇਹ ਮੌਕਾ ਇੱਕ ਦਫ਼ਾ ਅਸੀਂ ਆਪਣੇ ਹੱਥੋਂ ਖੋਹ ਬੈਠਾਂਗੇ, ਇਹ ਵੀ ਮੌਕਾ ਹਰ ਇੱਕ ਨੂੰ ਫਿਰ ਵਾਰ ਵਾਰ ਨਹੀਂ ਮਿਲਦਾ। ਇਨਸਾਨ ਦਾ ਜਾਮਾ ਫਿਰ ਪਤਾ ਮਿਲੇ ਮਿਲੇ, ਨਾ ਮਿਲੇ ਨਾ ਮਿਲੇ, ਜਾਂ ਕਿਸੇ ਐਸੇ ਜਗ੍ਹਾ ਜਨਮ ਹੋ ਜਾਵੇ ਜਿੱਥੇ ਜਾ ਕੇ ਭੁੱਲੇ ਭਟਕੇ ਵੀ ਸਾਡਾ ਖਿਆਲ ਉਸ ਪਰਮਾਤਮਾ ਦੇ ਭਗਤੀ ਦੀ ਤਰਫ ਨਹੀਂ ਜਾ ਸਕਦਾ। ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਇਸ ਮੌਕੇ ਤੋਂ ਸਾਨੂੰ ਹਰ ਇੱਕ ਨੂੰ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਲੇਕਿਨ ਜਿਸ ਵਕਤ 'ਤੇ ਸਾਨੂੰ ਪਰਮਾਤਮਾ ਮੌਕਾ ਦਿੰਦਾ ਹੈ, ਅਸੀਂ ਜ਼ਿੰਦਗੀ ਦੇ ਅਸਲੀ ਪਰਪਸ ਔਰ ਮਕਸਦ ਨੂੰ ਬਿਲਕੁਲ ਭੁੱਲ ਜਾਂਦੇ ਹਾਂ, ਵਿਸ਼ਿਆਂ ਵਿਕਾਰਾਂ ਵਿੱਚ ਫਸ ਜਾਂਦੇ ਹਾਂ, ਸ਼ਰਾਬਾਂ ਕਬਾਬਾਂ ਵਿੱਚ ਫਸ ਜਾਂਦੇ ਹਾਂ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਜਾਂਦੇ ਹਾਂ, ਧਨ ਦੌਲਤ ਦੀ ਭਟਕਣਾ ਪੈਦਾ ਹੋ ਜਾਂਦੀ ਹੈ, ਇਤਨਾ ਇਹਨਾਂ ਇੰਦਰੀਆਂ ਦੇ ਭੋਗਾਂ ਦੇ ਗੁਲਾਮ ਹੋ ਜਾਂਦੇ ਹਾਂ ਕਿ ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲ ਕੇ ਬੈਠ ਜਾਂਦੇ ਹਾਂ। ਰੋਜ਼ ਦੇਖ ਰਹੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਨ, ਬਲਕਿ ਇੱਕ ਇੱਕ ਦੇ ਸਾਥ ਹੋ ਕੇ ਉਹਨੂੰ ਖੁਦ ਸ਼ਮਸ਼ਾਨ ਘਾਟ 'ਤੇ ਛੱਡ ਕੇ ਆਉਂਦੇ ਹਾਂ, ਔਰ ਅੱਖਾਂ ਨਾਲ ਦੇਖ ਕੇ ਆਉਂਦੇ ਹਾਂ ਕਿ ਜਿਨ੍ਹਾਂ ਚੀਜ਼ਾਂ ਨੂੰ ਉਹ ਮੇਰਾ ਮੇਰਾ ਕਹਿ ਕੇ ਇਤਨਾ ਫਖਰ ਮਹਿਸੂਸ ਕਰਿਆ ਕਰਦਾ ਸੀ, ਉਹਦੇ 'ਚੋਂ ਉਸਦਾ ਕਿਸੇ ਨੇ ਉਸਦਾ ਸਾਥ ਨਹੀਂ ਦਿੱਤਾ। लेकिन फिर भी साढ़े मन में ये ख्याल रह जाता है शायद वो बहुत ही बदकिस्मत सी इन्हों इकट्ठा करके साथ नहीं ले जा सकिया, असी शायद सब कुछ ही दुनिया चो इकट्ठा करके साथ ले जावांगे। इस वास्ते महात्मा गफलत की नींद तो बेदार करते हैं कि तुसी कदे उस समय नू वक्त नू अखां अगे रख के तो देखो कौन थोड़ी सहायता करेगा, कौन थोड़ी मदद करेगा। ये पुत्र तियां रिश्तेदार यार दोस्त दुनिया की तन दौलत दुनिया की वाह 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 इन्हों तो कदे ये भी पता नहीं लगा कि मौत के फरिश्ते आए किहड़ी तरफों से और सानू कन्नों पकड़ के लै किहड़ी तरफ गए हैं। जिन्हां नू इतना भी इलम नहीं है कि असी आए किधरों सी और असी चले किस तरफ गए हाँ, तुसी सोचो वो साड़ी सहायता की कर सकते हैं, साड़ी मदद की कर सकते हैं। इस वास्ते स्वामी जी महाराज सानू गफलत दी नींद तो बेदार करते हैं कि तुसी कदे उस समय के मतलब भी सोच और विचार करके देखो असी उस दे मतलब तो की सोचना है। असी तो सारा दिन दे ईगो विच ही फसे रहने हाँ, दे हंकार विच ही फसे रहने हाँ और ये भी कदे ठंडे दिल दे नाल आपां सोचण दी कोशिश नहीं करते कि आखिर असी शरीर विच बैठ के हंकार किस चीज़ का करते हाँ, गरूर किस चीज़ का करते हाँ। असी जवानी का हंकार करते हाँ, सानू कदे किसी का बुढ़ापा नज़र नहीं आता, क्या असी कदे भी उस बुढ़ापे की उम्र बुजुर्गी की उम्र में नहीं पहुँचना। बुजुर्गों की शक्ल देख लो, क्या सानू सुंदरता का मान है, सानू अपनी खूबसूरती ते इतना हंकार है। अगर बीमारां दी शक्ल जाके हॉस्पिटल अंदर देख लो, चीचक निकल आवे, जॉन्डिस निकल आवे, माता निकल आवे, अपनी ही शक्ल सानू शीशे में देखनी मुश्किल हो जाती है। या सानू कोई रुपए पैसे का इतना हंकार है, बड़िया बड़िया सेठां शाहूकारां नू तुसी राजियां महाराजियां नू कंगालां वांगू सड़कां ते रुलदे देखिया है। या सानू कोई हकूमत का नशा है, बड़े बड़े लीडरां नू लोकां ने चुक के जेलखानियां विच पा दिता, फायरिंग स्क्वैड अगे खड़ा कर दिता, उन्हां दी पैरां हेठां मिट्टी पलीत करनी शुरू कर दिती। असी हंकार किस चीज़ का करते हाँ, असी गरूर किस चीज़ का करते हाँ। इस वास्ते स्वामी जी कहिंदे मन रे क्यों गुमान अब करना, तंग तो तेरा खाक मिलेगा 84 जा पढ़ना। किहड़ी चीज़ का गरूर करते हो शरीर का, ये इन्हें तो मिट्टी दे सपुरद होके मिट्टी बन जाना है, अग्नि दे सपुरद होके मिट्टी बन जाना है। थानू तो धर्मराज को पेश किया जाएगा, वो थोड़िया ख्वाहिशां दे बमूजब थोड़े कर्मां दे बमूजब जिथे वो मुनासिब समझेगा उत्थे जाके थानू जन्म लेना पवेगा। एक देह दियां बंधनां तो बड़ी मुश्किल नाल रोंदे पिटदे थोड़ा छुटकारा हुंदा है, दूसरा शरीर थोड़े वास्ते पहला ही तैयार खड़ा किया हुंदा है। रोंदे रोंदे आपां उस शरीर दे अंदर जाने हाँ, फिर मौत अखां अगे आके खड़ी हो जाती है, 10 नंबरियां वांगू हथ कड़ी हर एक नूं लगी ही लैंदी है। तुसी सोचो जिहड़े कचहरी चो रोज़ वारंटी इशू हुंदे रहे, जिन्हों पुलिस वाले थाने अंदर रोज़ तलब भी करते रहे, वो गरूर किस चीज़ का करता है, हंकार किस चीज़ का करता है। हिस्ट्री पढ़ के देखो, बड़े बड़े राजा, बड़े बड़े फातहा, बड़े बड़े डिक्टेटर, बड़े बड़े बादशाह, जिन्हां दे मुँह चों लफ्ज़ निकलिया कानून की शक्ल अख्तियार कर लैंदा सी, अज उन्हां दी हस्ती कित्थे है। उन्हां दीआं कबरां नूं आपां ठोकरां मार मार के गुजरदे हाँ, उन्हां दीआं हड्डियां साडे पैरां हेठां आ के खराब हो रहियां हन, उन्हां दी मिट्टी साडे अखां नूं अंधा करन लगी होई है, उन्हां दे नां आपां कितने हकालत दे नाल लैंदे हाँ। असी पुल्ले बैठे हाँ, साडियां कबरां नूं भी लोकां ने इसे तरह ठोकरां मारनियां हन, साडियां भी हड्डियां लोकां दे पैरां हेठां आ के रुलनियां हन, असी भी मिट्टी में समा के लोगों दिया अखां दियां करनियां हैं, असी भी लोगों की जबान पर चढ़ांगे, लोग सानू भी इस तरह हकारत दे नाल याद करेंगे। असी सोचते हाँ मौत तो शायद लोगों वास्ते है, साढ़े वास्ते ऐशो इशरत है, शराबा कबाबा दियां लस्तां हैं, ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ ਕਿ ਭਰਾਵਾ ਤੁਸੀਂ ਜ਼ਰਾ ਸੋਚ ਕੇ ਦੇਖੋ, ਉਸ ਵਕਤ ਨੂੰ ਅੱਖਾਂ ਅੱਗੇ ਰੱਖ ਕੇ ਦੇਖੋ, ਕੌਣ ਤੁਹਾਡੀ ਸਹਾਇਤਾ ਕਰਦਾ ਹੈ, ਕੌਣ ਤੁਹਾਡੀ ਮਦਦ ਕਰਦਾ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਮਾਟੀ ਕਹੇ ਕੁਮਾਰ ਕੋ ਕਿਆ ਰੋਂਦੇ ਤੋ ਮੋਹ, ਇੱਕ ਦਿਨ ਐਸਾ ਆਏਗਾ ਮੈਂ ਰੋਂਦੂੰਗੀ ਤੋ। ਘੁਮਿਆਰ ਮਿੱਟੀ ਦੇ ਗੁਣ ਗੁਣ ਕੇ ਬਰਤਨ ਬਣਾਉਂਦਾ ਹੈ। ਮਿੱਟੀ ਕਹਿੰਦੀ, ਉਸ ਵਕਤ ਨੂੰ ਵੀ ਅੱਖਾਂ ਅੱਗੇ ਰੱਖ ਕੇ ਸੋਚ ਵਿਚਾਰ ਕਰ, ਜਿੱਦਣ ਮੈਂ ਤੈਨੂੰ ਨਾਲ ਲੈ ਕੇ ਇਸੇ ਤਰ੍ਹਾਂ ਤੈਨੂੰ ਵੀ ਰੋਂਦ ਲੈਣਾ ਹੈ, ਜ਼ਮੀਨ ਦੇ ਅੰਦਰ ਹੀ ਤੈਨੂੰ ਸਵਾ ਦੇਣਾ ਹੈ। ਫਿਰ ਕਬੀਰ ਸਾਹਿਬ ਕਹਿੰਦੇ ਹਨ, ਲੱਕੜੀ ਕਹੇ ਲੁਹਾਰ ਕੋ ਕਿਆ ਜਾਰੇ ਤੂੰ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਜਾਰੂੰਗੀ ਤੋ। ਲੁਹਾਰ ਲੱਕੜੀ ਦੇ ਜਾਲ ਜਾਲ ਕੇ ਕੋਲੇ ਬਣਾਉਂਦਾ ਹੈ, ਲੇਕਿਨ ਲੱਕੜੀ ਕਹਿੰਦੀ, ਕਦੇ ਉਸ ਵਕਤ ਨੂੰ ਵੀ ਅੱਖਾਂ ਅੱਗੇ ਰੱਖ ਕੇ ਦੇਖ, ਜਿੱਦਣ ਮੈਂ ਤੈਨੂੰ ਨਾਲ ਲੈ ਕੇ ਤੇਰੇ ਵੀ ਇਸੇ ਤੇਰਾ ਕੋਲੇ ਬਣਾ ਦੇਣੇ ਹਨ। ਅਸੀਂ ਸੋਚਦੇ ਹਾਂ ਮੌਤ ਤਾਂ ਸ਼ਾਇਦ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਐਸ਼ੋ ਇਸ਼ਰਤ ਹੈ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ, ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜੇ ਹਨ, ਜੋ ਮਰਜ਼ੀ ਕਰੇ ਜਾਈਏ, ਇੱਥੇ ਸਾਨੂੰ ਕੌਣ ਪੁੱਛਣ ਵਾਲਾ ਹੈ, ਇੱਥੇ ਸਾਨੂੰ ਕੌਣ ਦੇਖਣ ਵਾਲਾ ਹੈ। ਲੇਕਿਨ ਭੁੱਲੇ ਬੈਠੇ ਹਾਂ, ਉਹ ਪੁੱਛਣ ਵਾਲਾ, ਉਹ ਦੇਖਣ ਵਾਲਾ ਕਿਤੇ ਬਾਹਰ ਨਹੀਂ ਹੈ, ਉਹ ਤਾਂ ਸਾਡੇ ਸਰੀਰ ਵਿੱਚ ਬੈਠਾ ਹੋਇਆ ਹੈ, ਉਹ ਤਾਂ ਸਾਡੀ ਦੇਹ ਔਰ ਸਾਡੇ ਵਜੂਦ ਵਿੱਚ ਬੈਠਾ ਹੋਇਆ ਹੈ। ਅਸੀਂ ਸਾਰੀ ਦੁਨੀਆ ਨੂੰ ਬੇਵਕੂਫ ਬਣਾ ਸਕਦੇ ਹਾਂ, ਅਸੀਂ ਸਾਰੀ ਦੁਨੀਆ ਨੂੰ ਧੋਖਾ ਦੇ ਸਕਦੇ ਹਾਂ, ਲੇਕਿਨ ਉਸ ਪਰਮਾਤਮਾ ਨੂੰ ਕੌਣ ਧੋਖਾ ਦੇ ਸਕਦਾ ਹੈ ਜਿਹੜਾ ਖੁਦ ਸਾਡੇ ਅੰਦਰ ਬੈਠਾ ਸਾਨੂੰ ਦੇਖਣ ਲੱਗਾ ਹੋਇਆ ਹੈ। ਉਹਨੂੰ ਕਿਸੇ ਗਵਾਹ ਦੀ ਲੋੜ ਨਹੀਂ ਪੈਂਦੀ, ਉਹਨੂੰ ਕਿਸੇ ਅਦਾਲਤ ਦੀ ਲੋੜ ਨਹੀਂ ਪੈਂਦੀ, ਉਹਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ। ਕਹਿ ਅਸੀਂ ਵੀ ਛੱਡਦੇ ਹਾਂ, ਪਰਮਾਤਮਾ ਹਾਜ਼ਰ ਨਾਜ਼ਰ ਹੈ, ਪਰਮਾਤਮਾ ਸਰਵ ਵਿਆਪਕ ਹੈ, ਲੇਕਿਨ ਅਸੀਂ ਸੋਚਦੇ ਨਹੀਂ, ਅਸੀਂ ਕਹਿੰਦੇ ਕੀ ਹਾਂ। ਸਾਡੇ ਕੋਲ 5 ਸਾਲ ਦਾ ਬੱਚਾ ਖੜ੍ਹਾ ਕਰ ਦਿਓ, ਅਸੀਂ ਕੋਈ ਭੈੜਾ ਖੋਟਾ ਪਾਪ ਔਰ ਬੁਰਾ ਕਰਮ ਨਹੀਂ ਕਰਦੇ, ਔਰ ਉਸ ਪਰਮਾਤਮਾ ਦੇ ਹੁੰਦੇ ਹੋਏ ਸਮਝਦੇ ਹੋਏ ਕਿ ਸਾਡੇ ਅੰਦਰ ਬੈਠਾ ਹੋਇਆ ਹੈ, ਦੇਖ ਲਓ ਆਪਾਂ ਦੁਨੀਆ ਵਿੱਚ ਕੀ ਕੁਛ ਭੈੜੇ ਖੋਟੇ ਪਾਪ ਔਰ ਕਰਮ ਨਹੀਂ ਕਰਦੇ। ਕਿਆ ਸਾਡੇ ਮਨ ਵਿੱਚ ਉਸ ਮਾਲਕ ਦਾ 5 ਸਾਲ ਦੇ ਬੱਚੇ ਜਿੰਨਾ ਵੀ ਭੈ ਨਹੀਂ ਹੈ, ਬੱਚੇ ਜਿੰਨਾ ਵੀ ਡਰ ਨਹੀਂ ਹੈ? ਅਗਰ ਇਤਨਾ ਵੀ ਸਾਡੇ ਮਨ ਵਿੱਚ ਮਾਲਕ ਦਾ ਭੈ ਔਰ ਡਰ ਨਹੀਂ ਹੈ, ਤਾਂ ਹਾਲੇ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਹੀ ਪੈਦਾ ਨਹੀਂ ਹੋਇਆ, ਮਾਲਕ ਦੇ ਮਿਲਣ ਦਾ ਪਿਆਰ ਹੀ ਪੈਦਾ ਨਹੀਂ ਹੋਇਆ। ਇਸ ਵਾਸਤੇ ਸਵਾਮੀ ਜੀ ਮਹਾਰਾਜ ਪਿਆਰ ਨਾਲ ਸਮਝਾਉਂਦੇ ਹਨ ਕਿ ਤੁਸੀਂ ਕਿਸ ਚੀਜ਼ ਦਾ ਹੰਕਾਰ ਕਰਦੇ ਹੋ, ਤੁਸੀਂ ਕਿਸ ਚੀਜ਼ ਦਾ ਗਰੂਰ ਕਰਦੇ ਹੋ। ਇਹ ਇਨਸਾਨ ਦਾ ਜਾਮਾ ਤਾਂ ਪਰਮਾਤਮਾ ਨੇ ਤੁਹਾਨੂੰ ਆਪਣੀ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਪਿਆਰ ਵਾਸਤੇ ਬਖਸ਼ਿਆ ਹੈ, ਤੁਹਾਨੂੰ ਮਾਲਕ ਨੇ ਹੀਰੇ ਜਵਾਹਰਾਤ ਦੇ ਵਣਜ ਵਪਾਰ ਕਰਨ ਵਾਸਤੇ ਬਖਸ਼ਿਆ ਹੈ। ਤੁਸੀਂ ਕੌਡੀਆਂ ਮਗਰ ਦਰ ਬਦਰ ਠੋਕਰਾਂ ਖਾਂਦੇ ਫਿਰਦੇ ਹੋ, ਆਪਣੇ ਕੀਮਤੀ ਵਕਤ ਨੂੰ ਫਜ਼ੂਲ ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਕੇ ਜ਼ਾਇਆ ਕਰਨ ਲੱਗੇ ਹੋਏ ਹੋ। ਮਾਲਕ ਦੀ ਖੋਜ ਕਰੋ, ਮਾਲਕ ਦੀ ਭਗਤੀ ਕਰੋ। ਇਸੇ ਵਾਸਤੇ ਆਪਨੇ ਕਿਹਾ ਸੀ, ਤਾਮ ਆਪਣੇ ਚਲੋ ਪਾਈ ਪਰਾਏ ਦੇਸ਼ ਨਹੀਂ ਰਹਿਣਾ, ਕਾਮ ਆਪਣਾ ਕਰੋ ਜਾਈ ਪਰਾਏ ਕਾਮ ਨਹੀਂ ਫਸਣਾ, ਨਾਮ ਗੁਰ ਕਾ ਸੰਭਾਲੇ ਚੱਲ ਯਹੀ ਹੈ ਦਾਮ ਗਠਬੰਧਨਾ। ਸਵਾਮੀ ਜੀ ਕਹਿੰਦੇ, ਦੇਸ਼ ਤੁਹਾਡਾ ਦੇਸ਼ ਨਹੀਂ ਹੈ, ਇਹ ਕੌਮ ਤੁਹਾਡੀ ਕੌਮ ਨਹੀਂ ਹੈ, ਇਹ ਮਜ਼ਹਬ ਤੁਹਾਡਾ ਮਜ਼ਹਬ ਨਹੀਂ ਹੈ, ਤੁਹਾਡਾ ਦੇਸ਼ ਸੱਚਖੰਡ ਹੈ, ਤੁਹਾਡੀ ਕੌਮ ਸਤਨਾਮ ਹੈ, ਤੁਹਾਡਾ ਮਜ਼ਹਬ ਮਾਲਕ ਦਾ ਇਸ਼ਕ ਔਰ ਮਾਲਕ ਦਾ ਪਿਆਰ ਹੈ। ਤੁਸੀਂ ਤਾਂ ਪਰਦੇਸੀਆਂ ਵਾਂਗੂ ਇਸ ਦੁਨੀਆ ਵਿੱਚ ਆ ਕੇ ਭਟਕਦੇ ਫਿਰਦੇ ਹੋ, ਤੜਫਦੇ ਫਿਰਦੇ ਹੋ, ਜਿਨ੍ਹਾਂ ਧੰਦਿਆਂ ਦੇ ਅੰਦਰ ਤੁਸੀਂ ਸਾਰੀ ਉਮਰ ਗੁਜ਼ਾਰ ਦਿੰਦੇ ਹੋ, ਇਹ ਤੁਹਾਡੇ ਧੰਦੇ ਨਹੀਂ ਹਨ, ਇਹ ਪਰਾਏ ਧੰਦੇ ਹਨ। ਤੁਹਾਡਾ ਕਿਹੜਾ ਧੰਦਾ ਹੈ? ਜਿਹੜਾ ਧੰਦਾ ਤੁਹਾਨੂੰ ਦੇਹ ਦਿਆਂ ਬੰਧਨਾਂ ਤੋਂ ਆਜ਼ਾਦ ਕਰਕੇ ਵਾਪਸ ਜਾ ਕੇ ਪਰਮਾਤਮਾ ਨਾਲ ਮਿਲਾਉਂਦਾ ਹੈ। ਜਿਹੜੇ ਧੰਦੇ ਤੁਹਾਨੂੰ ਵਾਰ ਵਾਰ ਫਿਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦੇ ਹਨ, ਇਹ ਪਰਾਏ ਧੰਦੇ ਨਹੀਂ ਹਨ, ਤੁਹਾਨੂੰ ਪਰਮਾਤਮਾ ਨੇ ਇਹਨਾਂ ਧੰਦਿਆਂ ਵਾਸਤੇ ਇੱਥੇ ਨਹੀਂ ਭੇਜਿਆ। ਸੋ ਆਪਣਾ ਕੀ ਧੰਦਾ ਹੈ? ਨਾਮ ਗੁਰ ਕਾ ਸੰਭਾਲੇ ਚੱਲ ਯਹੀ ਹੈ ਦਾਮ ਗਠਬੰਧਨਾ। ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ। ਸਵਾਮੀ ਜੀ ਕਹਿੰਦੇ, ਇਹੋ ਹੀ ਇੱਕ ਐਸੀ ਚੀਜ਼ ਹੈ ਜਿਹੜੀ ਪੱਲੇ ਬੰਨ ਕੇ ਸਾਥ ਲੈ ਜਾਵਾਂਗੇ, ਜਿਸ ਨੂੰ ਹਾਸਲ ਕਰਕੇ ਇੱਥੇ ਵੀ ਜ਼ਿੰਦਗੀ ਦੇ 4 ਦਿਨ ਸੁੱਖ ਔਰ ਸ਼ਾਂਤੀ ਦੇ ਕੱਟ ਲਵਾਂਗੇ, ਔਰ ਜਿਸ ਨੂੰ ਪਾ ਕੇ ਅਸੀਂ ਵਾਪਸ ਜਾ ਕੇ ਪਰਮਾਤਮਾ ਨੂੰ ਮਿਲ ਸਕਦੇ ਹਾਂ। ਇਹੋ ਸਾਨੂੰ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸੰਭਾਲ, ਤੁਸਾ ਬੰਦੋ ਜੀਵ ਕਾ ਇੱਥੇ ਉੱਥੇ ਨਾ। ਸੰਤਾਂ ਮਹਾਤਮਾ ਕੋਲ ਜਾ ਕੇ ਸੱਚੇ ਸ਼ਬਦ ਦੀ ਕਮਾਈ ਕਰੋ, ਸੱਚੇ ਨਾਮ ਦੀ ਕਮਾਈ ਕਰੋ, ਇਹੋ ਹੀ ਤੁਹਾਡੀ ਅਸਲੀ ਪੂੰਜੀ ਹੈ। ਇੱਥੇ ਵੀ ਤੁਹਾਡੇ ਨਾਲ ਹੈ, ਉੱਥੇ ਵੀ ਤੁਹਾਡੇ ਨਾਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ 'ਤੇ ਆਮਣਿਆ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਉਸ ਨਾਮ ਦੀ ਕਮਾਈ ਤੋਂ ਬਗੈਰ ਕਿਸੇ ਚੀਜ਼ ਨੇ ਦੁਨੀਆ 'ਚੋਂ ਤੁਹਾਡੇ ਨਾਲ ਨਹੀਂ ਜਾਣਾ। ਜਦੋਂ ਵੀ ਤੁਸੀਂ ਮੁਕਤੀ ਹਾਸਲ ਕਰ ਸਕੋਗੇ, ਕੇਵਲ ਸ਼ਬਦ ਦੀ ਕਮਾਈ ਕਰਕੇ ਕਰ ਸਕੋਗੇ, ਨਾਮ ਦੀ ਕਮਾਈ ਕਰਕੇ ਕਰ ਸਕੋਗੇ। ਇਸ ਵਾਸਤੇ ਆਪ ਸਾਨੂੰ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ ਕਿ ਜਿਸ ਪਰਪਸ ਔਰ ਮਕਸਦ ਵਾਸਤੇ ਪਰਮਾਤਮਾ ਨੇ ਇਨਸਾਨ ਦਾ ਜਾਮਾ ਬਖਸ਼ਿਆ ਹੈ, ਉਸਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਉਸਨੂੰ ਹਮੇਸ਼ਾ ਅੱਖਾਂ ਅੱਗੇ ਰੱਖ ਕੇ ਡੈਸਟੀਨੇਸ਼ਨ ਦੀ ਖੋਜ ਕਰਨੀ ਹੈ, ਉਸ ਰੂਹਾਨੀ ਸਫ਼ਰ ਨੂੰ ਹਮੇਸ਼ਾ ਆਪਣੇ ਅੰਦਰੋਂ ਤੈਅ ਕਰਨਾ ਹੈ।
ਮਨ ਰੇ ਕਿਉਂ ਗੁਮਾਨ ਆਪ, ਕਰਨਾ ਮਨ ਰੇ ਕਿਉਂ ਗੁਮਾਨ ਆਪ, ਕਰਨਾ ਤਨ ਤੋ ਤੇਰਾ ਖਾਕ ਮਿਲੇਗਾ, ਚੌਰਾਸੀ ਜਾ ਪੜਨਾ ਦੀਨ ਗਰੀਬੀ ਚਿੱਤ ਮੇਂ ਤਰਨਾ, ਕਾਮ ਕ੍ਰੋਧ ਸੇ ਬਚਨਾ।
ਮਾਲਕ ਦੀ ਭਗਤੀ ਕਰਨ ਵਾਸਤੇ, ਨਾਮ ਦੀ ਕਮਾਈ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ, ਕੀ ਤਿਆਰੀ ਕਰਨੀ ਚਾਹੀਦੀ ਹੈ? ਸਵਾਮੀ ਜੀ ਸਮਝਾਉਂਦੇ ਹਨ, ਸਭ ਤੋਂ ਪਹਿਲਾਂ ਆਪਣੇ ਮਨ ਵਿੱਚ ਨਿਮਰਤਾ ਪੈਦਾ ਕਰਨੀ ਚਾਹੀਦੀ ਹੈ, ਆਜਜ਼ੀ ਪੈਦਾ ਕਰਨੀ ਚਾਹੀਦੀ ਹੈ। ਜਿਤਨੀ ਸਾਡੇ ਮਨ ਵਿੱਚ ਨਿਮਰਤਾ ਹੋਵੇਗੀ, ਜਿਤਨੀ ਸਾਡੇ ਮਨ ਵਿੱਚ ਆਜਜ਼ੀ ਹੋਵੇਗੀ, ਉਤਨਾ ਸਾਡਾ ਖਿਆਲ ਪਰਮਾਤਮਾ ਦੀ ਭਗਤੀ ਦੀ ਤਰਫ ਜਾਂਦਾ ਹੈ। ਕਿਉਂਕਿ ਮੈਂ ਪਿੱਛੇ ਅਰਜ਼ ਕੀਤੀ ਹੈ, ਈਗੋ ਹੀ ਤਾਂ ਹੈ, ਹੰਕਾਰ ਹੀ ਤਾਂ ਹੈ ਜਿਹੜਾ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਰੁਕਾਵਟ ਹੈ। ਔਰ ਇਸ ਦੁਨੀਆ ਅੰਦਰ ਕੋਈ ਹੰਕਾਰ ਕਰਨ ਵਾਲੀ ਸਾਨੂੰ ਚੀਜ਼ ਵੀ ਨਜ਼ਰ ਨਹੀਂ ਆਉਂਦੀ। ਇਸੇ ਵਾਸਤੇ ਗੁਰੂ ਘਰ ਨੇ ਗੁਰੂ ਘਰ ਲੰਗਰ ਸ਼ੁਰੂ ਕੀਤਾ ਸੀ ਔਰ ਸਾਧ ਸੰਗਤ ਦੀ ਸੇਵਾ ਸ਼ੁਰੂ ਕੀਤੀ ਸੀ। ਕਿਉਂਕਿ ਜਦੋਂ ਇੱਕੋ ਲੰਗਰ ਵਿੱਚ ਬੈਠ ਕੇ ਆਪਾਂ ਇਕੱਠੇ ਖਾਣਾ ਖਾਵਾਂਗੇ, ਸਾਡੇ ਅੰਦਰੋਂ ਊਚ ਨੀਚ ਦਾ ਖਿਆਲ ਜਾਵੇਗਾ, ਜਾਤਾਂ ਪਾਤਾਂ ਦਾ ਸਾਡੇ ਅੰਦਰੋਂ ਹੰਕਾਰ ਜਾਵੇਗਾ, ਅਸੀਂ ਆਪਣੇ ਆਪ ਨੂੰ ਇੱਕੋ ਜਿੱਕੋ ਜਿਹਾ ਸਮਝਾਂਗੇ, ਇਨਸਾਨ ਨੂੰ ਅਸੀਂ ਇਨਸਾਨ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਇੱਕ ਦੂਸਰੇ ਦੀ ਸੇਵਾ ਕਰਾਂਗੇ, ਸਾਡੇ ਅੰਦਰ ਨਿਮਰਤਾ ਪੈਦਾ ਹੋਵੇਗੀ, ਸਾਡੇ ਅੰਦਰ ਪ੍ਰੇਮ ਪੈਦਾ ਹੋਵੇਗਾ, ਸਾਡੇ ਅੰਦਰ ਪਿਆਰ ਪੈਦਾ ਹੋਵੇਗਾ। ਇਸ ਡੇਰੇ ਦੀ ਬੁਨਿਆਦ ਹੀ ਬਾਬਾ ਜੀ ਮਹਾਰਾਜ ਨੇ, ਹਜ਼ੂਰ ਮਹਾਰਾਜ ਨੇ ਕੇਵਲ ਨਿਮਰਤਾ 'ਤੇ, ਪ੍ਰੇਮ 'ਤੇ, ਪਿਆਰ 'ਤੇ, ਭਜਨ ਸਿਮਰਨ 'ਤੇ, ਇਹਨਾਂ ਚੀਜ਼ਾਂ 'ਤੇ ਹੀ ਇਸ ਡੇਰੇ ਦੀ ਬਾਬਾ ਜੀ ਔਰ ਹਜ਼ੂਰ ਮਹਾਰਾਜ ਜੀ ਨੇ ਬੁਨਿਆਦ ਰੱਖੀ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ ਕਿ ਜਿਤਨੀ ਤੁਹਾਡੇ ਮਨ ਵਿੱਚ ਨਿਮਰਤਾ ਹੋਵੇਗੀ, ਪ੍ਰੇਮ ਹੋਵੇਗੀ, ਪਿਆਰ ਹੋਵੇਗੀ, ਇਤਨਾ ਤੁਹਾਡਾ ਖਿਆਲ ਪਰਮਾਤਮਾ ਦੀ ਭਗਤੀ ਦੀ ਤਰਫ ਜਾਵੇਗਾ। ਔਰ ਨਿਮਰਤਾ ਵੀ ਸਾਨੂੰ ਸੰਤਾਂ ਮਹਾਤਮਾ ਦੀ ਜੀਵਨ ਤੋਂ ਪਤਾ ਲੱਗਦਾ ਹੈ, ਸੰਤਾਂ ਮਹਾਤਮਾ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ। ਨਜ਼ਰ ਮਾਰ ਕੇ ਦੇਖ ਲਓ, ਗੁਰੂ ਨਾਨਕ ਸਾਹਿਬ ਦੀ ਬਾਣੀ ਪੱਤਰਾ ਪੱਤਰਾ, ਕਿਤੇ ਆਪ ਨੂੰ ਨੀਚ ਕਰਮਾ ਕਹਿੰਦੇ ਹਨ, ਕਿਤੇ ਸੇਵਕ ਕਹਿੰਦੇ ਹਨ, ਕਿਤੇ ਦਾਸਾਂ ਦਾ ਦਾਸ ਕਹਿੰਦੇ ਹਨ, ਕਿਤੇ ਲਾਲਾ ਗੋਲਾ ਕਹਿੰਦੇ ਹਨ। ਸਾਨੂੰ ਚਾਰ ਆਦਮੀ ਦੁਨੀਆ ਦੇ ਹੱਥ ਜੋੜਨਾ ਸ਼ੁਰੂ ਕਰ ਦੇ, ਸਾਨੂੰ ਜ਼ਮੀਨ 'ਤੇ ਸਿੱਧਾ ਚੱਲਣਾ ਹੀ ਮੁਸ਼ਕਲ ਹੋ ਜਾਂਦਾ ਹੈ, ਸਾਡਾ ਦਿਮਾਗ ਹੀ ਖਰਾਬ ਹੋ ਜਾਂਦਾ ਹੈ। ਰਵੀਦਾਸ ਮਹਾਤਮਾ ਦੀ ਪੜ੍ਹ ਕੇ ਦੇਖੋ, ਕੁੱਲ ਪਰਮਾਤਮਾ ਦਾ ਰੂਪ ਹੋ ਕੇ ਆਪਣੇ ਆਪ ਨੂੰ ਜਾਤੀ ਹੋਛੀ, ਪਾਤੀ ਹੋਛੀ, ਪਰਮਾਤਮਾ ਮੇਰੀ ਜਾਤ ਵੀ ਹੋਛੀ ਹੈ, ਮੇਰੀ ਪਤ ਵੀ ਕੁਛ ਨਹੀਂ ਹੈ, ਮੈਂ ਤਾਂ ਤੇਰੇ ਚਰਨਾਂ ਵਿੱਚ ਆ ਗਿਆ ਹਾਂ, ਸ਼ਰਨ ਵਿੱਚ ਆ ਗਿਆ ਹਾਂ, ਤੂੰ ਮੇਰੇ ਆਏ ਦੀ ਲਾਜ ਰੱਖ ਲਾ। ਸੋ ਇਹ ਚੀਜ਼ਾਂ ਮਹਾਤਮਾ ਨੇ ਸਾਨੂੰ ਸਮਝਾਉਣ ਵਾਸਤੇ ਲਿਖੀਆਂ ਹੈ। ਕਈ ਦਫ਼ਾ ਮੈਨੂੰ ਪੁਰਾਣੇ ਸਤਸੰਗੀ ਆ ਕੇ ਕਹਿ ਦਿੰਦੇ ਹਨ ਕਿ ਤੁਸੀਂ ਇਤਨਾ ਨਿਮਰਤਾ 'ਤੇ ਜ਼ੋਰ ਦਿੰਦੇ ਹੋ, ਇਤਨਾ ਸੇਵਾ 'ਤੇ ਜ਼ੋਰ ਦਿੰਦੇ ਹੋ, ਤੁਸੀਂ ਆਪਣੇ ਸਟਾਫ ਮੈਂਬਰਾਂ ਨੂੰ ਇਹ ਗੱਲ ਕਿਉਂ ਨਹੀਂ ਸਿਖਾਉਂਦੇ? ਉਹ ਸਾਡੇ ਦੁੱਖ ਸੁੱਖ ਤਾਂ ਉਹਨਾਂ ਨੇ ਕੀ ਸੁਣਨੇ ਹਨ? ਉਹ ਤਾਂ ਪ੍ਰੇਮ ਨਾਲ ਇੱਕ ਦੂਸਰੇ ਨੂੰ ਰਾਧਾ ਸੁਆਮੀ ਵੀ ਆਪਸ ਵਿੱਚ ਵੀ ਨਹੀਂ ਬੁਲਾਉਂਦੇ। ਮੈਂ ਵੀ ਬੜਾ ਸੋਚ ਵਿੱਚ ਪੈ ਜਾਂਦਾ ਹਾਂ ਕਿ ਗੱਲ ਕੀ ਹੈ। ਸਾਰੇ ਬੜੇ ਭਲੇ ਮਾਨਸ ਆਦਮੀ ਹਨ, ਬੜੀ ਸੇਵਾ ਕਰਦੇ ਹਨ, ਔਰ ਬੜੇ ਬੜੇ ਅਫਸਰ ਰਿਟਾਇਰ ਹੋ ਕੇ ਆਏ ਹਨ, ਡੇਰੇ ਨਾਲ ਬੜਾ ਪਿਆਰ ਵੀ ਕਰਦੇ ਹਨ। ਫਿਰ ਮੈਨੂੰ ਖਿਆਲ ਆਉਂਦਾ ਹੈ ਕਿ ਹਜ਼ੂਰ ਮਹਾਰਾਜ ਜੀ ਵੇਲੇ ਔਰ ਸਰਦਾਰ ਬਹਾਦਰ ਮਹਾਰਾਜ ਜੀ ਵੇਲੇ ਦਫ਼ਤਰ ਦੇ ਸਿਰਫ ਦੋ ਕਮਰੇ ਹੁੰਦੇ ਸੀ, ਇੱਕ ਪਿੱਛੇ ਹੁੰਦਾ ਸੀ, ਇੱਕ ਅੱਗੇ ਹੁੰਦਾ ਸੀ। ਪਿਛਲੇ ਕਮਰੇ ਵਿੱਚ ਰੈਸਾ ਪਹਿਲਾਂ ਹੰਡ ਰਹਿਣ ਲਿਆ ਕਰਦੇ ਸੀ, ਉਸ ਤੋਂ ਬਾਅਦ ਲਾਲਾ ਮੁਨਸ਼ੀ ਰਾਮ ਨੇ ਰਹਿਣਾ ਸ਼ੁਰੂ ਕਰ ਦਿੱਤਾ। ਇੱਕ ਦਫ਼ਤਰ ਦਾ ਉਹਨਾਂ ਕੋਲ ਕਮਰਾ ਹੁੰਦਾ ਸੀ, ਔਰ ਸਾਰਾ ਦਫ਼ਤਰ ਬਾਹਰ ਬਰਾਮਦੇ ਦੇ ਉੱਤੇ ਤਖ਼ਤ ਪੋਸ਼ 'ਤੇ ਹੁੰਦਾ ਸੀ। 50-60 ਸਾਲ ਉਹਨਾਂ ਨੇ ਉਹ ਲੱਕੜ ਦੇ ਤਖ਼ਤ ਪੋਸ਼ ਉੱਤੇ ਹੀ ਗੁਜ਼ਾਰ ਦਿੱਤੇ, ਜਿੱਥੇ ਕਿ ਕੇਵਲ ਇੱਕ ਰੂਮ ਦਾ ਗੱਦਾ ਹੁੰਦਾ ਸੀ। ਹੁਣ ਇਤਨਾ ਸੋਹਣਾ ਮੈਂ ਸੈਕਟਰੀਏਟ ਬਣਾ ਦਿੱਤਾ ਹੈ, ਹਰ ਇਕੱਲੇ ਇਕੱਲੇ ਅਫਸਰ ਨੂੰ ਕਮਰਾ ਮਿਲ ਗਿਆ ਹੈ, ਹਰ ਕਿਸਮ ਦੀ ਸਹੂਲਤ ਮਿਲ ਗਈ ਹੈ, ਕੁਰਸੀ ਮਿਲ ਗਈ ਹੈ, ਸੰਗੇ ਮਰਮਰ ਦੇ ਉਹਨਾਂ ਦੇ ਕਮਰੇ ਬਣ ਗਏ ਹਨ, ਔਰ ਉੱਥੋਂ ਕੁਰਸੀਆਂ ਹਕੂਮਤ ਦੀਆਂ ਤੋਂ ਉੱਠੇ ਹਨ, ਇਹਨਾਂ ਕੁਰਸੀਆਂ 'ਤੇ ਆ ਕੇ ਬੈਠ ਗਏ ਹਨ। ਸ਼ਾਇਦ ਮੇਰਾ ਹੀ ਕਸੂਰ ਹੈ ਕਿ ਮੈਂ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ, ਵਕਤ ਹੀ ਨਹੀਂ ਦਿੱਤਾ ਕਿ ਉਹ ਸਮਝ ਸਕਣ ਕਿ ਡੇਰੇ ਦੀ ਸੇਵਾ ਹੁੰਦੀ ਕੀ ਹੈ, ਸੇਵਾ ਕਹਿੰਦੇ ਕਿਸ ਚੀਜ਼ ਨੂੰ ਹਨ। ਇਸ ਵਾਸਤੇ ਸੇਵਾ ਵਿੱਚ ਤਾਂ ਨਿਮਰਤਾ ਹੋਣਾ ਚਾਹੀਦੀ ਹੈ, ਸੇਵਾ ਵਿੱਚ ਤਾਂ ਆਜ਼ੀ ਹੋਣੀ ਚਾਹੀਦੀ ਹੈ। ਜਿਤਨੀ ਕਿਸੇ ਨੂੰ ਜ਼ਿਆਦਾ ਵੱਡੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਉਹਦੇ ਅੰਦਰ ਉਤਨੀ ਜ਼ਿਆਦਾ ਨਿਮਰਤਾ ਹੋਣੀ ਚਾਹੀਦੀ ਹੈ, ਉਹਦੇ ਅੰਦਰ ਜ਼ਿਆਦਾ ਸੇਵਾ ਭਾਵ ਹੋਣਾ ਚਾਹੀਦਾ ਹੈ। ਇਹ ਸੇਵਾ ਕੋਈ ਹਕੂਮਤ ਨਹੀਂ ਹੈ, ਸੇਵਾ 'ਤੇ ਅਸੀਂ ਸੰਗਤ ਨੂੰ ਖੁਸ਼ ਕਰਨ ਵਾਸਤੇ ਇੱਥੇ ਆਏ ਹਾਂ, ਗੁਰੂ ਘਰ ਨੂੰ ਖੁਸ਼ ਕਰਨ ਵਾਸਤੇ ਇੱਥੇ ਆਏ ਹਾਂ, ਨਾ ਕਿ ਸਾਧ ਸੰਗਤ 'ਤੇ ਹਕੂਮਤ ਕਰਨ ਵਾਸਤੇ ਇੱਥੇ ਆਏ ਹਾਂ। ਸੋ ਇਸ ਵਾਸਤੇ ਸਾਨੂੰ ਸਵਾਮੀ ਜੀ ਠੋਕਰਾਂ ਮਾਰ ਮਾਰ ਕੇ ਯਾਦ ਕਰਾਉਂਦੇ ਹਨ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਤੁਸੀਂ ਸਭ ਤੋਂ ਪਹਿਲਾਂ ਆਪਣੇ ਅੰਦਰ ਨਿਮਰਤਾ ਪੈਦਾ ਕਰੋ, ਸਭ ਤੋਂ ਪਹਿਲਾਂ ਆਪਣੇ ਅੰਦਰ ਆਜ਼ੀ ਪੈਦਾ ਕਰੋ। ਔਰ ਹੋਰ ਕੀ ਕਰਨਾ ਹੈ? ਕਾਮ ਔਰ ਕ੍ਰੋਧ ਤੋਂ ਬਚਣਾ ਹੈ। ਇਹ ਦੋ ਐਸੀਆਂ ਚੀਜ਼ਾਂ ਹਨ ਕਿ ਜਿਨ੍ਹਾਂ ਦੇ ਅਧੀਨ ਹੋ ਕੇ ਅਸੀਂ ਐਸੇ ਭੈੜੇ ਖੋਟੇ ਪਾਪ ਔਰ ਕਰਮ ਕਰ ਬੈਠਦੇ ਹਾਂ ਕਿ ਜਿਨ੍ਹਾਂ ਨੂੰ ਭੁਗਤਣ ਵਾਸਤੇ ਜਨਮਾਂ ਜਨਮਾਂ ਦੇ ਗੇਟ ਵਿੱਚ ਜਾਣਾ ਪੈਂਦਾ ਹੈ। ਕਾਮ ਦੇ ਅਧੀਨ ਹੋ ਕੇ ਸਾਡਾ ਖਿਆਲ ਨੀਚੇ ਗਿਰਦਾ ਹੈ, ਕ੍ਰੋਧ ਦੇ ਅਧੀਨ ਹੋ ਕੇ ਸਾਡਾ ਖਿਆਲ ਫੈਲਦਾ ਹੈ। ਅਸੀਂ ਜਿਤਨਾ ਚਿਰ ਆਪਣੇ ਖਿਆਲ ਨੂੰ ਅੱਖਾਂ ਪਿੱਛੇ ਇਕੱਠਾ ਨਹੀਂ ਕਰਦੇ, ਉਤਨਾ ਅਰਸਾ ਅਸੀਂ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨ ਦੇ ਕਦੇ ਕਾਬਲ ਨਹੀਂ ਬਣਦੇ। ਤੁਸੀਂ ਦੇਖ ਲਓ, ਕਾਮ ਦੇ ਅਧੀਨ ਹੋ ਕੇ ਕਿਤਨੇ ਆਪਾਂ ਬਾਲ ਬੱਚੇ ਪੈਦਾ ਕਰ ਲੈਂਦੇ ਹਾਂ, ਕਮਾ ਹੁੰਦਾ ਨਹੀਂ, ਬੱਚੇ ਤੋੜ ਤੋੜ ਕੇ ਖਾਂਦੇ ਹਨ, ਖੁਦ ਵੀ ਦੁਖੀ ਰਹਿੰਦੇ ਹਾਂ, ਉਹਨਾਂ ਨੂੰ ਵੀ ਦੁਖੀ ਰੱਖਦੇ ਹਾਂ। ਔਰ ਇਸੇ ਤਰ੍ਹਾਂ ਕ੍ਰੋਧ ਦੇ ਅਧੀਨ ਹੋ ਕੇ ਕਿਤਨੇ ਭੈੜੇ ਖੋਟੇ ਲੋਕਾਂ ਦੀਆਂ ਜਾਨਾਂ ਤੱਕ ਲੈਣ ਵਾਸਤੇ ਜਾਂਦੇ ਹਾਂ। ਜਦੋਂ ਜੇਲ੍ਹ ਖਾਨਿਆਂ ਵਿੱਚ ਜਾ ਕੇ ਚੱਕੀਆਂ ਚਲਾਉਣੀਆਂ ਪੈਂਦੀਆਂ ਹਨ, ਫਾਂਸੀਆਂ ਦੇ ਤਖ਼ਤਿਆਂ 'ਤੇ ਚੜ੍ਹਨਾ ਪੈਂਦਾ ਹੈ, ਮੁਕੱਦਮੇ ਭੁਗਤਣੇ ਪੈਂਦੇ ਹਨ, ਫਿਰ ਅਸੀਂ ਰੋਂਦੇ ਹਾਂ, ਪਿੱਟਦੇ ਹਾਂ, ਚੀਖਾਂ ਮਾਰਦੇ ਹਾਂ, ਉਸ ਵਕਤ ਸਾਡੀ ਕੌਣ ਦਰਦੋ ਪੁਕਾਰ ਔਰ ਫਰਿਆਦ ਸੁਣਦਾ ਹੈ? ਇਹ ਕ੍ਰੋਧ ਹੀ ਤਾਂ ਹੈ ਜਿਸ ਦੇ ਤਾਬੇ ਹੋ ਕੇ ਅੱਜ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਕਿਸ ਤਰ੍ਹਾਂ ਦੁਨੀਆ ਇੱਕ ਦੂਸਰੇ ਦੇ ਖੂਨ ਦੇ ਪਿਆਸੀ ਹੋਈ ਬੈਠੀ ਹੈ, ਇਹ ਜੋ ਕੁਛ ਵੀ ਸਾਡੇ ਕੋਲੋਂ ਕਰਵਾ ਰਿਹਾ ਹੈ, ਕ੍ਰੋਧ ਕਰਵਾ ਰਿਹਾ ਹੈ। ਇਤਨੇ ਫਾਈਟਰ ਬਣ ਰਹੇ ਹਨ, ਤੋਪਾਂ ਬਣ ਰਹੀਆਂ ਹਨ, ਇਤਨੀਆਂ ਬੰਦੂਕਾਂ ਗੋਲੀਆਂ ਬਣ ਰਹੀਆਂ ਹਨ, ਇਹ ਕੋਈ ਪਿਆਰ ਦੀਆਂ ਨਿਸ਼ਾਨੀਆਂ ਹਨ ਕਿ ਕ੍ਰੋਧ ਦੀਆਂ ਨਿਸ਼ਾਨੀਆਂ ਹਨ? ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਨ੍ਹਾਂ ਮਜ਼ਹਬਾਂ ਨੇ ਸਾਡੇ ਅੰਦਰ ਮਾਲਕ ਦਾ ਇਸ਼ਕ ਪੈਦਾ ਕਰਨਾ ਸੀ, ਮਾਲਕ ਦਾ ਪ੍ਰੇਮ ਔਰ ਪਿਆਰ ਪੈਦਾ ਕਰਨਾ ਸੀ, ਸਾਡੇ ਅੰਦਰ ਮਾਲਕ ਦਾ ਭੈ ਔਰ ਡਰ ਪੈਦਾ ਕਰਨਾ ਸੀ ਕਿ ਤਾਂ ਕਿ ਅਸੀਂ ਭੈੜੇ ਖੋਟੇ ਪਾਪਾਂ ਤੋਂ ਬਚੇ ਰਹੀਏ, ਭੈੜੇ ਖੋਟੇ ਕਰਮਾਂ ਤੋਂ ਬਚੇ ਰਹੀਏ, ਉਹ ਵੀ ਅੱਜ ਸਾਨੂੰ ਇਹੋ ਸਿਖਾਉਂਦੇ ਹਨ, ਕੌਮ ਕੌਮ ਦਾ ਗਲਾ ਕੱਟੇ, ਮਜ਼ਹਬ ਮਜ਼ਹਬ ਦਾ ਗਲਾ ਕੱਟੇ, ਇੱਕ ਦੂਸਰੇ ਦੀ ਨਿੰਦਿਆ ਚੁਗਲੀ ਵਿੱਚ ਲੱਗੇ ਹੋਏ ਹਨ ਜਾਂ ਪੋਲੀਟੀਕਲ ਸੌਦੇ ਕਰਨ ਲੱਗੇ ਹੋਏ ਹਨ। ਮਾਲਕ ਦਾ ਕੋਈ ਨਾਂ ਹੀ ਉੱਥੇ ਨਹੀਂ ਲੈਂਦਾ, ਮਾਲਕ ਦਾ ਸਾਡੇ ਅੰਦਰ ਉੱਥੇ ਕੋਈ ਇਸ਼ਕ ਹੀ ਪੈਦਾ ਨਹੀਂ ਕਰਦਾ, ਪਿਆਰ ਹੀ ਪੈਦਾ ਨਹੀਂ ਕਰਦਾ, ਕੋਈ ਭੈ ਔਰ ਡਰ ਹੀ ਪੈਦਾ ਨਹੀਂ ਕਰਦਾ। ਇਹ ਕੋਈ ਮਜ਼ਹਬਾਂ ਦਾ ਕਸੂਰ ਨਹੀਂ ਹੈ ਔਰ ਜਿਨ੍ਹਾਂ ਮਹਾਤਮਾ ਦੇ ਉਪਦੇਸ਼ ਉੱਤੇ ਚੱਲ ਕੇ ਆਪਾਂ ਮਜ਼ਹਬ ਬਣਾਏ ਹਨ ਇਹ ਉਹਨਾਂ ਮਹਾਤਮਾ ਦਾ ਕਸੂਰ ਨਹੀਂ ਹੈ ਜਿਹੜੇ ਅੱਜ ਅਸੀਂ ਮਜ਼ਹਬਾਂ ਦੇ ਠੇਕੇਦਾਰ ਬਣ ਕੇ ਬੈਠ ਗਏ ਹਾਂ ਇਹ ਸਾਡਾ ਆਪਣਾ ਕਸੂਰ ਹੈ ਅਸੀਂ ਆਪਣੇ ਪੇਟ ਦੀ ਖਾਤਰ ਆਪਣੇ ਮਾਨ ਵਡਿਆਈ ਦੀ ਖਾਤਰ ਉਹਨਾਂ ਮਜ਼ਹਬਾਂ ਨੂੰ ਗਲਤ ਇਸਤੇਮਾਲ ਕਰਨ ਲੱਗੇ ਹੋਏ ਹਾਂ ਇਸ ਵਾਸਤੇ ਇੱਥੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਅਗਰ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਤੁਹਾਨੂੰ ਕ੍ਰੋਧ ਵੀ ਛੱਡਣਾ ਪਵੇਗਾ ਆਪਣੇ ਅੰਦਰ ਨਿਮਰਤਾ ਪੈਦਾ ਕਰੋ ਆਪਣੇ ਅੰਦਰ ਆਜਜ਼ੀ ਪੈਦਾ ਕਰੋ
ਦੀਨ ਗਰੀਬੀ ਚਿੱਤ ਮੇਂ ਤਰਨਾ ਕਾਮ ਕ੍ਰੋਧ ਸੇ ਬਚਨਾ ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ ਨਾਮ ਰਸਾਇਨ ਕਟ ਮੇ ਜਰਨਾ
ਹੋਰ ਕੀ ਸਮਝਾਉਂਦੇ ਹਨ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਗੁਰਮੁਖਾਂ ਦੀ ਸੰਗਤ ਕਰੋ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਕਰੋ ਕਿਉਂਕਿ ਸਾਡਾ ਮਨ ਸੰਗਤ ਔਰ ਸੋਭਤ ਦਾ ਬੜੀ ਜਲਦੀ ਅਸਰ ਲੈਂਦਾ ਹੈ ਤੁਸੀਂ ਦੇਖ ਲਓ ਅਗਰ ਸ਼ਰਾਬੀਆਂ ਦੀ ਸੋਭਤ ਕਰਦੇ ਹਾਂ ਆਪਣੇ ਆਪ ਹੀ ਸਾਡੇ ਮਨ ਵਿੱਚ ਸ਼ਰਾਬ ਪੀਣ ਦੀ ਆਦਤ ਪੈਦਾ ਹੋ ਜਾਵੇਗੀ ਤੁਸੀਂ ਸਿਗਰਟ ਪੀਣ ਵਾਲਿਆਂ ਕੋਲ ਬੈਠ ਜਾਓ ਤੁਹਾਨੂੰ ਸਿਗਰਟ ਪੀਣ ਦਾ ਸ਼ੌਕ ਪੈਦਾ ਹੋ ਜਾਂਦਾ ਹੈ ਜੁਆਰੀਆਂ ਕੋਲ ਚਲੇ ਜਾਓ ਤੁਹਾਨੂੰ ਜੂਆ ਖੇਡਣ ਦਾ ਸ਼ੌਕ ਪੈਦਾ ਹੋ ਜਾਵੇਗਾ ਚੋਰਾਂ ਕੋਲ ਚਲੇ ਜਾਓ ਤੁਹਾਨੂੰ ਚੋਰੀ ਕਰਨ ਦੀ ਆਦਤ ਪੈਦਾ ਹੋ ਜਾਵੇਗੀ ਇਸੇ ਤਰ੍ਹਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਅਗਰ ਸੋਭਤ ਵਿੱਚ ਜਾਂਦੇ ਹਾਂ ਉਹਨਾਂ ਨੂੰ ਦੇਖ ਕੇ ਸਾਡੇ ਅੰਦਰ ਬਦੋ ਬਦੀ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀ ਸੋਭਤ ਵਿੱਚ ਜਾ ਕੇ ਹੀ ਪਤਾ ਲੱਗਦਾ ਹੈ ਕਿ ਆਤਮਾ ਔਰ ਪਰਮਾਤਮਾ ਦਾ ਰਿਸ਼ਤਾ ਕੀ ਹੈ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਕਿਸ ਚੀਜ਼ ਦੀ ਰੁਕਾਵਟ ਹੈ ਔਰ ਇਹ ਜਿਹੜੀ ਰੁਕਾਵਟ ਹੈ ਇਹ ਕਿਸ ਤਰ੍ਹਾਂ ਸਾਡੇ ਅੰਦਰੋਂ ਦੂਰ ਹੋ ਸਕਦੀ ਹੈ ਔਰ ਉਹ ਪਰਮਾਤਮਾ ਕਿਹੜੀ ਜਗ੍ਹਾ ਹੈ ਔਰ ਕਿਸ ਤਰ੍ਹਾਂ ਅਸੀਂ ਦੁਨੀਆ ਦੇ ਜੀ ਵਹਿਮਾਂ ਭਰਮਾਂ ਵਿੱਚ ਫਸ ਕੇ ਬਾਹਰ ਮੁਖੀ ਹੋਏ ਬੈਠੇ ਹਾਂ ਹਰ ਚੀਜ਼ ਦੀ ਜਿਹੜੀ ਸੋਝੀ ਹੈ ਸੋਭਾ ਹੈ ਹਰ ਚੀਜ਼ ਦੀ ਸਮਝ ਹੈ ਇਹ ਗੁਰਮੁਖਾਂ ਦੇ ਸਤਸੰਗ ਵਿੱਚ ਜਾ ਕੇ ਆਉਂਦੀ ਹੈ ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਸਾਡੇ ਵੱਲੋਂ ਮਾਲਕ ਅੱਗੇ ਪ੍ਰਾਰਥਨਾ ਕੀਤੀ ਸੀ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ ਇਹ ਪਰਮਾਤਮਾ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਦੇ ਸੋਭਤ ਦੇ ਤਾਂ ਕਿ ਤੇਰਾ ਪਤਾ ਲੱਗੇ ਤੇਰੀ ਭਗਤੀ ਦੀ ਤਰਫ ਸਾਡਾ ਖਿਆਲ ਜਾਵੇ ਇਸ ਵਾਸਤੇ ਇੱਥੇ ਸਵਾਮੀ ਜੀ ਕਹਿੰਦੇ ਹਨ ਕਿ ਅਗਰ ਤੁਸੀਂ ਪਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਹੋ ਪਹਿਲਾਂ ਜਾ ਕੇ ਗੁਰਮੁਖਾਂ ਦੀ ਸੰਗਤ ਕਰੋ ਫਿਰ ਜਾ ਕੇ ਗੁਰਮੁਖਾਂ ਦੀ ਸੋਭਤ ਕਰੋ ਜਦੋਂ ਉਹਨਾਂ ਦੀ ਸੰਗਤ ਕਰੋਗੇ ਸੋਭਤ ਕਰੋਗੇ ਤੁਹਾਡੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਪੈਦਾ ਹੋ ਜਾਵੇਗਾ ਪ੍ਰੇਮ ਪੈਦਾ ਹੋ ਜਾਵੇਗਾ ਪਿਆਰ ਪੈਦਾ ਹੋ ਜਾਵੇਗਾ ਔਰ ਉਹ ਜਿਹੜੇ ਮਹਾਤਮਾ ਹਨ ਸਾਰਾ ਦਿਨ ਮਾਲਕ ਦੀ ਹੀ ਮਹਿਮਾ ਕਰਨ ਲੱਗੇ ਹੋਏ ਹਨ ਮਾਲਕ ਦੇ ਹੀ ਦਿਨ ਰਾਤ ਗੁਣ ਗਾਉਣ ਲੱਗੇ ਹੋਏ ਹਨ ਉਹਨਾਂ ਨਾਲ ਵੀ ਤੁਹਾਡਾ ਬਦੋ ਬਦੀ ਪ੍ਰੇਮ ਪੈਦਾ ਹੋ ਜਾਵੇਗਾ ਪਿਆਰ ਪੈਦਾ ਹੋ ਜਾਵੇਗਾ ਕਿਉਂਕਿ ਜਿਨ੍ਹਾਂ ਦਾ ਮਾਲਕ ਨਾਲ ਪਿਆਰ ਹੁੰਦਾ ਹੈ ਉਹ ਮਾਲਕ ਦੇ ਗੁਣ ਗਾਉਣ ਵਾਲਿਆਂ ਨਾਲ ਵੀ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ ਉਹਨਾਂ 'ਤੇ ਭਰੋਸਾ ਆ ਜਾਂਦਾ ਹੈ ਉਹਨਾਂ 'ਤੇ ਵਿਸ਼ਵਾਸ ਆ ਜਾਂਦਾ ਹੈ ਔਰ ਉਹ ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਸਮਝਾ ਦਿੰਦੇ ਹਨ ਸਾਧਨ ਸਮਝਾ ਦਿੰਦੇ ਹਨ ਉਹ ਕੀ ਉਪਦੇਸ਼ ਕਰਦੇ ਹਨ ਕਿ ਜਿਸ ਪਰਮਾਤਮਾ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ ਉਹ ਸਾਡੇ ਸਰੀਰ ਅੰਦਰ ਬੈਠਾ ਹੋਇਆ ਹੈ ਸਾਡੀ ਦੇਹ ਔਰ ਸਾਡੇ ਵਜੂਦ ਅੰਦਰ ਬੈਠਾ ਹੋਇਆ ਹੈ ਜਿਸ ਨੂੰ ਮਿਲਿਆ ਆਪਣੇ ਅੰਦਰੋਂ ਮਿਲਿਆ ਹੈ ਔਰ ਜਿਸ ਨੂੰ ਵੀ ਕਦੇ ਮਿਲੇਗਾ ਆਪਣੇ ਅੰਦਰੋਂ ਹੀ ਮਿਲੇਗਾ ਔਰ ਉਸ ਪਰਮਾਤਮਾ ਨੇ ਆਪਣੇ ਮਿਲਣ ਦਾ ਰਸਤਾ ਵੀ ਸਾਡੇ ਸਰੀਰ ਦੇ ਅੰਦਰ ਰੱਖਿਆ ਹੋਇਆ ਹੈ ਇਹ ਨਹੀਂ ਕਿ ਪਰਮਾਤਮਾ ਸਾਡੇ ਸਰੀਰ ਅੰਦਰ ਬੈਠਾ ਹੋਇਆ ਹੈ ਔਰ ਉਸ ਦੇ ਮਿਲਣ ਦਾ ਰਸਤਾ ਸਾਨੂੰ ਹਿਮਾਲਿਆ ਦੇ ਪਹਾੜ 'ਚੋਂ ਕਿਤੇ ਮਿਲੇਗਾ ਜਾਂ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ 'ਚੋਂ ਕਿਤੇ ਮਿਲੇਗਾ ਜਾਂ ਕਿਸੇ ਤੀਰਥਾਂ ਤੋਂ ਮਿਲੇਗਾ ਜਾਂ ਸਰੋਵਰਾਂ 'ਚੋਂ ਮਿਲੇਗਾ ਉਹ ਵੀ ਸਾਨੂੰ ਸਾਡੇ ਸਰੀਰ ਅੰਦਰੋਂ ਹੀ ਮਿਲੇਗਾ ਉਹ ਵੀ ਸਾਨੂੰ ਸਾਡੀ ਦੇਹ ਔਰ ਵਜੂਦ ਅੰਦਰੋਂ ਹੀ ਮਿਲੇਗਾ ਸਾਡਾ ਰੂਹਾਨੀ ਸਫ਼ਰ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ ਇਹ ਸਫ਼ਰ ਦੀਆਂ ਦੋ ਮੰਜ਼ਲਾਂ ਹਨ ਇੱਕ ਅੱਖਾਂ ਤਿਕਰ ਹੈ ਇੱਕ ਅੱਖਾਂ ਦੇ ਉੱਪਰ ਹੈ ਜਿਸਮ ਦੇ ਅੰਦਰ ਸਾਡੇ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ, ਜਿਸ ਨੂੰ ਕੋਈ ਸ਼ਿਵ ਨੇਤਰ ਕਹਿੰਦਾ ਹੈ, ਕੋਈ ਦਿਵ ਚਕਸ਼ੂ ਕਹਿੰਦਾ ਹੈ, ਕੋਈ ਕਰ ਦਰ ਕਹਿੰਦਾ ਹੈ, ਕੋਈ ਮੁਕਤੀ ਦਾ ਦਰਵਾਜ਼ਾ ਕਹਿੰਦਾ ਹੈ, ਉਹ ਜਗ੍ਹਾ ਸਾਡੇ ਹਰ ਇੱਕ ਦੇ ਅੱਖਾਂ ਦੇ ਪਿੱਛੇ ਹੈ। ਸੋ ਇੱਥੋਂ ਇੱਥੇ ਸਾਡਾ ਰੂਹ ਔਰ ਮਨ ਦੀ ਜਗ੍ਹਾ ਹੈ, ਇੱਥੋਂ ਸਾਡਾ ਮਨ ਉਤਰਦਾ ਹੈ, ਇਹਨਾਂ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਇੱਥੇ ਬੈਠੇ ਆਪਾਂ ਨੂੰ ਕਿਤੇ ਬਾਲ ਬੱਚਿਆਂ ਦਾ ਖਿਆਲ ਆਉਂਦਾ ਹੈ, ਕਦੇ ਘਰ ਦੇ ਕਾਰੋਬਾਰ ਦਾ ਖਿਆਲ ਆਉਂਦਾ ਹੈ, ਕਦੇ ਦੁਕਾਨ ਦੀਆਂ ਗਾਹਕਾਂ ਦਾ ਖਿਆਲ ਆਉਂਦਾ ਹੈ। ਮਨ ਕਦੇ ਕਿਸੇ ਦਾ ਨਿਚਲਾ ਨਹੀਂ ਬੈਠਦਾ, ਕਿਸੇ ਨਾ ਕਿਸੇ ਚੀਜ਼ ਦੀ ਹਮੇਸ਼ਾ ਸੋਚ ਔਰ ਵਿਚਾਰ ਵਿੱਚ ਹੀ ਲੱਗਾ ਰਹਿੰਦਾ ਹੈ। ਇਹ ਜਿਹੜਾ ਸਾਡਾ ਮਨ ਸੋਚ ਔਰ ਵਿਚਾਰ ਵਿੱਚ ਲੱਗਾ ਹੋਇਆ ਹੈ, ਇਹਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ। ਸਿਮਰਨ ਕਰਨ ਦੀ ਕੁਦਰਤੀ ਹਰ ਇੱਕ ਨੂੰ ਆਦਤ ਪੈਦਾ ਹੋ ਚੁੱਕੀ ਹੈ। ਕਿਤਨੀਆਂ ਅੰਧੇੜੀਆਂ ਕੋਠੜੀਆਂ ਦੇ ਅੰਦਰ ਆਪਣੇ ਆਪ ਨੂੰ ਕਿਉਂ ਨਾ ਬੰਦ ਕਰ ਲਈਏ, ਅਸੀਂ ਉਸ ਜਗ੍ਹਾ ਨਹੀਂ ਹੁੰਦੇ, ਸਾਡਾ ਖਿਆਲ ਸਾਰੀ ਦੁਨੀਆ ਦੇ ਅੰਦਰ ਫੈਲਿਆ ਹੋਇਆ ਹੁੰਦਾ ਹੈ। ਔਰ ਜਿਸ ਦਾ ਵੀ ਸਿਮਰਨ ਕਰਦੇ ਹਾਂ, ਉਹਦੀ ਸ਼ਕਲ ਵੀ ਸਾਡੇ ਅੱਖਾਂ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ। ਅਗਰ ਅਸੀਂ ਪੁੱਤਰਾਂ ਧੀਆਂ ਦਾ ਸਿਮਰਨ ਕਰਦੇ ਹਾਂ, ਪੁੱਤਰ ਧੀਆਂ ਵੀ ਸਾਡੇ ਅੱਖਾਂ ਅੱਗੇ ਆ ਜਾਣਗੇ। ਅਗਰ ਅਸੀਂ ਘਰ ਦੇ ਕਾਰੋਬਾਰ ਦਾ ਸਿਮਰਨ ਕਰਦੇ ਹਾਂ, ਘਰ ਦੇ ਕਾਰੋਬਾਰ ਵੀ ਸਾਡੇ ਅੱਖਾਂ ਅੱਗੇ ਆ ਜਾਣਗੇ। ਇਸ ਨੂੰ ਮਹਾਤਮਾ ਧਿਆਨ ਧਰਨਾ ਕਹਿੰਦੇ ਹਨ। ਜਿਸ ਦਾ ਵੀ ਕੋਈ ਸਿਮਰਨ ਕਰਦਾ ਹੈ, ਉਸੇ ਦਾ ਉਹ ਧਿਆਨ ਧਰਨਾ ਸ਼ੁਰੂ ਕਰ ਦਿੰਦਾ ਹੈ। ਜਿਨ੍ਹਾਂ ਦਾ ਸਿਮਰਨ ਕਰਦੇ ਹਾਂ, ਧਿਆਨ ਧਰਦੇ ਹਾਂ, ਉਹਨਾਂ ਨਾਲ ਸਾਡਾ ਮੋਹ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਇਤਨਾ ਉਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਸਾਡਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਸੁਪਨਾ ਵੀ ਸਾਨੂੰ ਉਹਨਾਂ ਦਾ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ, ਔਰ ਮੌਤ ਦੇ ਵਕਤ ਉਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਕੇ ਫਿਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੌਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਹੜੀ ਚੀਜ਼ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਵਿੱਚ ਲਿਆਈ, ਦੁਨੀਆ ਦਾ ਮੋਹ ਔਰ ਪਿਆਰ ਲਿਆਇਆ? ਕਿਸਨੇ ਪੈਦਾ ਕੀਤਾ? ਸਿਮਰਨ ਔਰ ਧਿਆਨ ਨੇ ਪੈਦਾ ਕੀਤਾ। ਕਿੰਨਾ ਦੇ ਸਿਮਰਨ ਔਰ ਧਿਆਨ ਨੇ, ਦੇਖੋ ਇਸ ਰਚਨਾ ਦੀਆਂ ਸ਼ਕਲਾਂ, ਰਚਨਾ ਦੇ ਪਦਾਰਥਾਂ ਦੇ, ਪੁੱਤਰਾਂ ਧੀਆਂ ਦੇ ਸਿਮਰਨ ਨੇ, ਕੌਮਾਂ ਮਜ਼ਬਾਂ ਮੁਲਕਾਂ ਦੇ ਸਿਮਰਨ ਨੇ, ਕਾਰੋਬਾਰ ਦੇ ਸਿਮਰਨ ਨੇ, ਦੁਨੀਆ ਦੀ ਤਾਂ ਦੌਲਤ ਦੇ ਸਿਮਰਨ ਨੇ, ਔਰ ਦੁਨੀਆ ਦੀ ਜਾਇਦਾਦਾਂ ਦੇ ਸਿਮਰਨ ਨੇ। ਇਹਨਾਂ ਨੇ ਸਾਡੇ ਅੰਦਰ ਪਿਆਰ ਪੈਦਾ ਕਰ ਦਿੱਤਾ, ਜਿਹੜਾ ਕਿ ਪਿਆਰ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਸੋ ਮਹਾਤਮਾ ਦੇਖਦੇ ਹਨ ਕਿ ਸਿਮਰਨ ਔਰ ਧਿਆਨ ਦੀ ਤਾਂ ਕੁਦਰਤੀ ਆਦਤ ਪੈਦਾ ਹੋ ਚੁੱਕੀ ਹੈ, ਤੁਸੀਂ ਇਸ ਵਾਸਤੇ ਮਨ ਦੀ ਇਸ ਆਦਤ ਤੋਂ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ। ਤੁਸੀਂ ਉਸ ਚੀਜ਼ ਦਾ ਸਿਮਰਨ ਕਰੋ, ਧਿਆਨ ਧਰੋ, ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਨਾ ਨਹੀਂ ਹੋਣਾ। ਉਹ ਕੌਣ ਹੈ? ਸਿਰਫ ਇੱਕ ਪਰਮਾਤਮਾ ਹੈ, ਪਰਮੇਸ਼ੁਰ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਹੀ ਨਾਮ ਹਰ ਇੱਕ ਨੇ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ। ਸੋ ਮਹਾਤਮਾ ਸਾਨੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਤਰੀਕਾ ਦੱਸਦੇ ਹਨ। ਅਸੀਂ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਸਿਮਰਨ ਦੇ ਜ਼ਰੀਏ ਫਿਰ ਆਪਣੇ ਖਿਆਲ ਨੂੰ ਵਾਪਸ ਰਿਟਰੇਸ ਕਰਕੇ ਇੱਥੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਜਦੋਂ ਅੱਖਾਂ ਪਿੱਛੇ ਇਕੱਠਾ ਕਰਦੇ ਹਾਂ, ਸਾਡਾ ਖਿਆਲ ਇੱਥੇ ਟਿਕਦਾ ਨਹੀਂ, ਕਿਉਂਕਿ ਇਹਨੂੰ ਵਾਰ ਵਾਰ ਨੀਚੇ ਇੰਦਰੀਆਂ ਦੇ ਭੋਗਾਂ ਦੀ ਤਰਫ ਦੌੜਨ ਦੀ ਆਦਤ ਪਈ ਹੋਈ ਹੈ। ਜਿਤਨਾ ਚਿਰ ਅਸੀਂ ਕਿਸੇ ਨਾ ਕਿਸੇ ਦੇ ਸਰੂਪ ਦਾ ਧਿਆਨ ਨਹੀਂ ਦੇਵਾਂਗੇ, ਸਾਡੇ ਖਿਆਲ ਨੂੰ ਇੱਥੇ ਟਿਕਣ ਦੀ ਆਦਤ ਪੈਦਾ ਨਹੀਂ ਹੁੰਦੀ। ਕਿਸ ਦੇ ਸਰੂਪ ਦਾ ਧਿਆਨ ਦੇਈਏ? ਕਿਉਂਕਿ ਪਰਮਾਤਮਾ ਦਾ ਸਰੂਪ ਤਾਂ ਸਾਨੂੰ ਪਤਾ ਨਹੀਂ ਹੈ। ਗੁਰੂ ਨਾਨਕ ਸਾਹਿਬ ਖੁਦ ਹੀ ਕਹਿੰਦੇ ਹਨ, ਵਰਨ ਜਾਤ ਜਿਹਲ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਪਾਏ ਦਾ। ਜਿਸ ਪਰਮਾਤਮਾ ਨੇ ਆਪਣੇ ਹੁਕਮ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਉਹ ਗੋਰਾ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਹਿੰਦੁਸਤਾਨ ਦਾ ਰਹਿਣ ਵਾਲਾ ਹੈ, ਨਾ ਉਹ ਅਮਰੀਕਾ ਔਰ ਅਫਰੀਕਾ ਦਾ ਰਹਿਣ ਵਾਲਾ ਹੈ। ਦੁਨੀਆ ਅੰਦਰ ਸਭ ਇਨਸਾਨ ਚੌਂ ਵਰਨਾਂ ਅੰਦਰ ਤਕਸੀਮ ਕੀਤੇ ਜਾ ਸਕਦੇ ਹਨ, ਲੇਕਿਨ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ। ਸੋ ਜਦੋਂ ਉਹਦੇ ਸਰੂਪ ਦਾ ਹੀ ਪਤਾ ਨਹੀਂ, ਤਾਂ ਅਸੀਂ ਕਦੇ ਸ਼ਕਲ ਹੀ ਉਸ ਦੀ ਨਹੀਂ ਦੇਖੀ, ਅਸੀਂ ਉਸ ਮਾਲਕ ਦਾ ਧਿਆਨ ਕਿਸ ਤਰ੍ਹਾਂ ਕਰ ਸਕਦੇ ਹਾਂ? ਹੋਰ ਕਿਹੜੀ ਚੀਜ਼ ਸਾਡੇ ਧਿਆਨ ਦੇ ਕਾਬਲ ਹੋ ਸਕਦੀ ਹੈ? ਇਸ ਚੀਜ਼ ਨੂੰ ਸੋਚਣ ਔਰ ਸਮਝਣ ਵਾਸਤੇ ਅਸੀਂ ਕੁੱਲ ਕਾਇਨਾਤ ਨੂੰ ਅੱਖਾਂ ਅੱਗੇ ਰੱਖ ਲੈਂਦੇ ਹਾਂ। ਅਸੀਂ ਕੀ ਦੇਖਦੇ ਹਾਂ ਕਿ ਸਭ ਦੁਨੀਆ ਦੀਆਂ ਚੀਜ਼ਾਂ ਪੰਜਾਂ ਤੱਤਾਂ ਦੀਆਂ ਬਣੀਆਂ ਹੋਈਆਂ ਹਨ। ਪ੍ਰਿਥਵੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ। ਹਰ ਇੱਕ ਚੀਜ਼ ਦੇ ਅੰਦਰ ਕੋਈ ਨਾ ਕੋਈ ਤੱਤ ਮੌਜੂਦ ਹੁੰਦਾ ਹੈ। ਇਨਸਾਨ ਦੇ ਅੰਦਰ ਪੰਜ ਤੱਤ ਹਨ। ਇਸ ਵਾਸਤੇ ਆਮ ਮਹਾਤਮਾ ਸਾਨੂੰ ਪੰਜਾਂ ਤੱਤਾਂ ਦਾ ਪੁਤਲਾ ਕਹਿ ਕੇ ਯਾਦ ਕਰਦੇ ਹਨ। ਮਹਾਤਮਾ ਸਾਨੂੰ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਨ, ਅਸ਼ਰਫਲ ਮਖਲੂਕਾਤ ਕਹਿ ਕੇ ਯਾਦ ਕਰਦੇ ਹਨ। ਪਹਿਲੀ ਉਹ ਕਲਾਸ ਹੈ ਜਿਨ੍ਹਾਂ ਦੇ ਅੰਦਰ ਕੇਵਲ ਪਾਣੀ ਦਾ ਤੱਤ ਹੈ। ਜਿਤਨੀਆਂ ਵੀ ਸਾਡੀਆਂ ਸਬਜ਼ੀਆਂ ਵਗੈਰਾ ਹਨ, ਦਰਖਤ ਵਗੈਰਾ, ਫੁੱਲ ਵਗੈਰਾ ਹਨ, ਇਹਨਾਂ ਦੇ ਅੰਦਰ ਪਾਣੀ ਦਾ ਤੱਤ ਹੈ। ਅਗਰ ਅਸੀਂ ਪੰਜਾਂ ਤੱਤਾਂ ਦੇ ਪੁਤਲੇ ਹੋ ਕੇ ਇਹਨਾਂ ਦਾ ਧਿਆਨ ਧਰਨਾ ਸ਼ੁਰੂ ਕਰਾਂਗੇ, ਤੁਸੀਂ ਆਪ ਸੋਚ ਲਓ ਅਸੀਂ ਤਰੱਕੀ ਕਿਸ ਤਰ੍ਹਾਂ ਕਰਾਂਗੇ। ਕਿਉਂਕਿ ਜਹਾਂ ਆਸਾ ਤਹਾਂ ਪਾਸਾ, ਜਿਹੜਾ ਧਿਆਨ ਧਰਨਾ ਹੈ ਉਸੇ ਨਾਲ ਪਿਆਰ ਹੋ ਜਾਣਾ ਹੈ, ਮੌਤ ਤੋਂ ਬਾਅਦ ਉਸੇ ਦੀ ਸ਼ਕਲ ਅਖਤਿਆਰ ਕਰਨੀ ਪੈਂਦੀ ਹੈ। ਇਸ ਵਾਸਤੇ ਇਸ ਪਲਾਂਟ ਕਿੰਗਡਮ ਦੇ ਅੰਦਰ ਕੋਈ ਚੀਜ਼ ਵੀ ਸਾਡੇ ਧਿਆਨ ਧਰਨ ਦੇ ਕਾਬਲ ਨਹੀਂ ਹੋ ਸਕਦੀ। ਦੂਸਰੀ ਜਿਹੜੀ ਕਲਾਸ ਹੈ ਉਹ ਜ਼ਮੀਨ ਦੇ ਵਿੱਚੋਂ ਸੱਪ ਔਰ ਠੂਹੇ ਵਗੈਰਾ ਹਨ, ਕਿਉਂਕਿ ਇਹ ਵੀ ਇਨਸਾਨ ਤੋਂ ਨੀਚੇ ਹਨ। ਇਹਨਾਂ ਦੇ ਅੰਦਰ ਪ੍ਰਿਥਵੀ ਦਾ ਔਰ ਅਗਨੀ ਦਾ ਤੱਤ ਹੈ, ਇਸ ਵਾਸਤੇ ਇਹ ਵੀ ਸਾਡੇ ਧਿਆਨ ਦੇ ਕਾਬਲ ਨਹੀਂ ਹਨ। ਤੀਸਰੀ ਕਲਾਸ ਪਰਿੰਦਿਆਂ ਦੀ ਹੈ, ਉਹਨਾਂ ਦੇ ਅੰਦਰ ਤਿੰਨ ਤੱਤ ਹਨ, ਸਾਡੇ ਅੰਦਰ ਪੰਜ ਤੱਤ ਹਨ। ਅਗਰ ਅਸੀਂ ਗਰੜ, ਘੁੱਗੀਆਂ, ਕਬੂਤਰਾਂ, ਚਿੜੀਆਂ ਦਾ ਧਿਆਨ ਕਰਾਂਗੇ, ਕੀ ਨਤੀਜਾ ਹੋਵੇਗਾ? ਗਰੜ ਬਣ ਜਾਵਾਂਗੇ, ਕਬੂਤਰ ਬਣ ਜਾਵਾਂਗੇ, ਚਿੜੀਆਂ ਬਣ ਜਾਵਾਂਗੇ। ਅਸੀਂ ਤਾਂ ਇਨਸਾਨ ਦੇ ਜਾਮੇ ਤੋਂ ਵੀ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਸੀ, ਅਸੀਂ ਇਹਨਾਂ ਦਾ ਧਿਆਨ ਕਰਕੇ ਉਲਟਾ ਪ੍ਰਿਥਵੀਆਂ ਦੇ ਜਾਮਿਆਂ ਵਿੱਚ ਆ ਜਾਂਦੇ ਹਾਂ। ਚੌਥੀ ਕਲਾਸ ਚ ਪਾਇਆ ਜਾਨਵਰਾਂ ਦੀ ਹੈ। ਇਹਨਾਂ ਅੰਦਰ ਸੈਂਸ ਨਹੀਂ ਹੈ, ਬੁੱਧੀ ਨਹੀਂ ਹੈ, ਬਾਕੀ ਤੱਤ ਮੌਜੂਦ ਹਨ, ਇਹ ਵੀ ਸਾਡੇ ਧਿਆਨ ਧਰਨ ਦੇ ਕਾਬਲ ਨਹੀਂ ਹਨ। ਪੰਜਵੀਂ ਕਲਾਸ ਇਨਸਾਨਾਂ ਦੀ ਖੁਦ ਹੈ। ਇਨਸਾਨ ਇਨਸਾਨ ਦਾ ਧਿਆਨ ਧਰੇ ਤਾਂ ਕਿਉਂ ਧਰੇ? ਖਾਸ ਕਰ ਅੱਜ ਕੱਲ੍ਹ ਦੇ ਜ਼ਮਾਨੇ ਅੰਦਰ ਜਦੋਂ ਸਾਡੇ ਹਰ ਇੱਕ ਦੇ ਇੱਕ ਜੈਸੇ ਹਕੂਕ ਹਨ। ਹੁਣ ਇਨਸਾਨ ਇਨਸਾਨ ਦਾ ਧਿਆਨ ਨਹੀਂ ਧਰਦਾ। ਮੱਝਾਂ ਗਾਈਆਂ ਦੀ ਬੋਲੀ ਸਮਝ ਨਹੀਂ ਆਉਂਦੀ, ਦੇਵੀ ਦੇਵਤੇ ਆਪਾਂ ਕਦੇ ਦੇਖੇ ਨਹੀਂ। ਜਿਤਨਾ ਚਿਰ ਸਾਡੇ ਵਰਗਾ ਹੋ ਕੇ ਨਾ ਸਾਨੂੰ ਨਾ ਸਮਝਾਵੇ, ਉਤਨਾ ਅਰਸਾ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਸੋਝੀ ਔਰ ਸਮਝ ਨਹੀਂ ਆ ਸਕਦੀ। ਅਸੀਂ ਇਸ ਨੁਕਤੇ ਔਰ ਪੁਆਇੰਟ 'ਤੇ ਆ ਕੇ ਬੜੇ ਸੋਚ ਵਿੱਚ ਪੈ ਜਾਂਦੇ ਹਾਂ। ਹਜ਼ੂਰ ਮਹਾਰਾਜ ਜੀ ਬੜੀ ਸੁੰਦਰ ਮਿਸਾਲ ਦੇ ਕੇ ਸਮਝਾਇਆ ਕਰਦੇ ਸਨ ਕਿ ਕਮਰੇ ਦੇ ਅੰਦਰ ਤੁਸੀਂ ਬਹੁਤ ਸਾਰੇ ਰੇਡੀਓ ਰੱਖ ਦੇਵੋ, ਜਿਨ੍ਹਾਂ ਦਾ ਕਨੈਕਸ਼ਨ ਕਿਸੇ ਬਿਜਲੀ ਜਾਂ ਬੈਟਰੀ ਨਾਲ ਨਾ ਹੋਵੇ। ਤੁਸੀਂ ਕਦੇ ਕਿਸੇ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ। ਤੁਸੀਂ ਉਹਨਾਂ ਦਾ ਕਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਕਰ ਦੇਵੋ ਜਿਸ ਮੁਲਕ ਦੀਆਂ ਚਾਹੇ ਤੁਸੀਂ ਖਬਰਾਂ ਸੁਣ ਸਕਦੇ ਹੋ। ਅਸੀਂ ਉਹਨਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਖੋਜ ਕਰਨੀ ਹੈ ਜਿਨ੍ਹਾਂ ਦੀ ਲਿਵ, ਜਿਨ੍ਹਾਂ ਦਾ ਖਿਆਲ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਕਰਦੇ ਹਾਂ, ਉਹਨਾਂ ਦੇ ਸਰੂਪ ਦਾ ਧਿਆਨ ਕਰਦੇ ਹਾਂ ਕਿ ਉਹ ਆਪਣੇ ਧਿਆਨ ਦੇ ਪਿਆਰ ਦੇ ਬੱਧੇ ਹੋਏ ਵਾਪਸ ਜਾ ਕੇ ਪਰਮਾਤਮਾ ਵਿੱਚ ਸਮਾ ਜਾਂਦੇ ਹਨ। ਅਸੀਂ ਵੀ ਉਹਨਾਂ ਦੇ ਪਿਆਰ ਔਰ ਧਿਆਨ ਦੇ ਬੱਧੇ ਹੋਏ ਉਹਨਾਂ ਦੇ ਜ਼ਰੀਏ ਉਸੇ ਪਰਮਾਤਮਾ ਵਿੱਚ ਜਾ ਕੇ ਸਮਾ ਜਾਵਾਂਗੇ। ਕਿਉਂਕਿ ਉਹਨਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ ਉਹ ਸ਼ਬਦ ਹੁੰਦਾ ਹੈ, ਉਹ ਨਾਮ ਹੁੰਦਾ ਹੈ। ਮਾਲਕ ਦਾ ਵੀ ਜਿਹੜਾ ਅਸਲੀ ਸਰੂਪ ਹੈ ਉਹ ਸ਼ਬਦ ਹੈ, ਉਹ ਨਾਮ ਹੈ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ ਗੁਰਮੂਰਤ ਗੁਰ ਸ਼ਬਦ ਹੈ। ਅਸਲੀ ਜਿਹੜਾ ਗੁਰਮੁਖਾਂ ਦਾ ਸਰੂਪ ਹੈ ਗੁਰ ਸ਼ਬਦ ਹੈ। ਔਰ ਸਵਾਮੀ ਜੀ ਨੇ ਵੀ ਇਸੇ ਵਾਸਤੇ ਕਿਹਾ ਸੀ ਕਿ ਸ਼ਬਦ ਸਰੂਪੀ, ਸ਼ਬਦ ਅਭਿਆਸੀ ਮਹਾਤਮਾ ਦੀ ਖੋਜ ਕਰਨੀ ਹੈ, ਕਿਉਂਕਿ ਅਸਲੀ ਗੁਰੂ ਹੀ ਸਾਡਾ ਸ਼ਬਦ ਹੈ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੇ ਸਰੂਪ ਦਾ ਧਿਆਨ ਧਰਦੇ ਹਾਂ। ਉਹਨਾਂ ਦੇ ਧਿਆਨ ਧਰਨ ਦੇ ਨਾਲ ਸਾਡੇ ਖਿਆਲ ਨੂੰ ਇੱਥੇ ਅੱਖਾਂ ਪਿੱਛੇ ਟਿਕਣ ਦੀ ਆਦਤ ਪੈਦਾ ਹੋ ਜਾਂਦੀ ਹੈ। ਸਿਮਰਨ ਦੇ ਜ਼ਰੀਏ ਅਸੀਂ ਫੈਲੇ ਹੋਏ ਖਿਆਲ ਨੂੰ ਅੱਖਾਂ ਪਿੱਛੇ ਲਿਆਉਣਾ ਹੈ, ਧਿਆਨ ਦੇ ਜ਼ਰੀਏ ਖਿਆਲ ਨੂੰ ਅੱਖਾਂ ਪਿੱਛੇ ਟਿਕਾਉਣਾ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਹਨ ਗੁਰੂ ਕਾ ਧਿਆਨ ਕਰ ਪਿਆਰੇ, ਬਿਨਾਂ ਇਸ ਕੇ ਨਹੀਂ ਦੇਖ ਕਿ ਨਹੀਂ ਛੁੱਟਣਾ। ਆਪਣੇ ਸਤਿਗੁਰਾਂ ਦੇ ਸਰੂਪ ਦਾ ਧਿਆਨ ਕਰਨਾ ਹੈ, ਉਸ ਤੋਂ ਬਗੈਰ ਸਾਡਾ ਕਦੇ ਵੀ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰ ਕੀ ਮੂਰਤ ਮਨ ਮੇਂ ਧਿਆ, ਗੁਰਮੁਖਾਂ ਦੇ ਤਸੱਵਰ ਨੂੰ ਆਪਣੇ ਮਨ ਵਿੱਚ ਰੱਖਣਾ ਹੈ। ਅਸੀਂ ਉਸੇ ਦਾ ਧਿਆਨ ਕਰ ਸਕਦੇ ਹਾਂ ਜਿਹਨੂੰ ਅਸੀਂ ਦੇਖਿਆ ਹੈ, ਜਿਹਨੂੰ ਅਸੀਂ ਦੇਖਿਆ ਹੀ ਕਦੇ ਨਹੀਂ ਔਰ ਅਸੀਂ ਧਿਆਨ ਹੀ ਕਦੇ ਨਹੀਂ ਕਰ ਸਕਦੇ। ਜਿਹੜੇ ਮਹਾਤਮਾ ਹਜ਼ਾਰ ਹਾਂ ਸਾਲ ਸਾਡੇ ਆਉਣ ਤੋਂ ਪਹਿਲਾਂ ਹੀ ਜਾ ਚੁੱਕੇ ਹਨ, ਉਹ ਸਾਡੇ ਵਾਸਤੇ ਅੱਜ ਇਤਨੇ ਹੀ ਦੂਰ ਹਨ ਜਿਤਨਾ ਕਿ ਸਾਥੋਂ ਪਰਮਾਤਮਾ ਦੂਰ ਹੈ। ਜਿਸ ਤਰ੍ਹਾਂ ਪਰਮਾਤਮਾ ਸੱਚਖੰਡ ਵਿੱਚ ਬੈਠਾ ਹੋਇਆ ਹੈ, ਉਹ ਮਹਾਤਮਾ ਵੀ ਤਾਂ ਸੱਚਖੰਡ ਵਿੱਚ ਬੈਠੇ ਹੋਏ ਹਨ। ਜੇ ਅਸੀਂ ਉਹਨਾਂ ਮਹਾਤਮਾ ਦੇ ਸਰੂਪ ਦਾ ਧਿਆਨ ਧਰਨਾ ਹੈ, ਅਸੀਂ ਪਰਮਾਤਮਾ ਦੇ ਸਰੂਪ ਦਾ ਕਿਉਂ ਨਾ ਧਿਆਨ ਧਰੀਏ। ਸੋ ਧਿਆਨ ਦਾ ਮਤਲਬ ਵੀ ਉਹ ਹੈ ਕਿ ਜਿਨ੍ਹਾਂ ਨੂੰ ਅਸੀਂ ਦੇਖਿਆ ਹੈ ਅਸੀਂ ਉਹਨਾਂ ਦੇ ਸਰੂਪ ਦਾ ਹੀ ਧਿਆਨ ਧਰ ਸਕਦੇ ਹਾਂ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮੁਖਾਂ ਦੇ ਸਰੂਪ ਦਾ ਇੱਥੇ ਖਿਆਲ ਟਿਕਾਓ, ਇੱਥੇ ਖਿਆਲ ਰੱਖ ਕੇ ਉਹਨਾਂ ਦੇ ਸਰੂਪ ਦਾ ਧਿਆਨ ਧਰੋ। ਜਦੋਂ ਇੱਥੇ ਖਿਆਲ ਇਕੱਠਾ ਕਰਦੇ ਹਾਂ ਆਪਣੇ ਆਪ ਹੀ ਅੰਦਰੋਂ ਸੋਝੀ ਔਰ ਸਮਝ ਆ ਜਾਂਦੀ ਹੈ ਕਿ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆਉਂਦੀ ਹੈ, ਉਹ ਸਾਡੇ ਹਰ ਇੱਕ ਦੇ ਅੰਦਰ ਦਿਨ ਰਾਤ ਧੁਨਕਾਰਾਂ ਦੇ ਰਹੀ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਉੱਥੇ ਕਿਸੇ ਮਜ਼ਹਬ ਦਾ, ਉੱਥੇ ਕਿਸੇ ਮੁਲਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਿੰਦੂ ਹੋ ਕੇ ਕੋਈ ਅੰਦਰ ਜਾਏ, ਸਿੱਖ ਇਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਇਕੱਠਾ ਕਰੇਗਾ, ਉਹ ਆਪਣੇ ਅੰਦਰੋਂ ਉਸ ਸ਼ਬਦ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਉਸ ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਕੱਲ੍ਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਵਿੱਚ ਆਇਆ ਸੀ ਨਿਰਮਲ ਨਾਦ ਵਜਾਵਣਿਆ, ਹਰ ਇੱਕ ਦੇ ਅੰਦਰ ਅੱਖਾਂ ਪਿੱਛੇ ਨਿਰਮਲ ਨਾਦ ਵੱਜਣ ਲੱਗੀ ਹੋਈ ਹੈ। ਸੋ ਅੱਖਾਂ ਪਿੱਛੇ ਆ ਕੇ ਅਸੀਂ ਉਸ ਸ਼ਬਦ ਦੀ ਨਿਰਮਲ ਨਾਦ ਨੂੰ ਜਾਂ ਸ਼ਬਦ ਦੀ ਧੁਨੀ ਨੂੰ ਪਕੜਨਾ ਹੈ, ਉਸ ਸ਼ਬਦ ਦੀ ਜੋਤੀ ਨੂੰ ਦੇਖਣਾ ਹੈ, ਉਸ ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਹੈ। ਜਿਸ ਸ਼ਬਦ ਦੀ ਆਪ ਮਹਿਮਾ ਕਰਦੇ ਹਨ, ਇਹ ਸ਼ਬਦ ਸਾਡੇ ਲਿਖਣ ਵਿੱਚ, ਪੜ੍ਹਨ ਵਿੱਚ, ਬੋਲਣ ਨਹੀਂ ਆਉਂਦਾ। ਸਵਾਮੀ ਜੀ ਨੇ ਬੜਾ ਖੋਲ੍ਹ ਕੇ ਸ਼ਬਦ ਔਰ ਨਾਮ ਦੇ ਮਤਲਬ ਸਮਝਾਇਆ ਹੈ। ਆਪ ਫਰਮਾਉਂਦੇ ਹਨ ਦੋ ਕਿਸਮ ਦਾ ਸ਼ਬਦ ਹੈ, ਇੱਕ ਤਾਂ ਵਰਨਾਤਮਿਕ ਸ਼ਬਦ ਹੁੰਦੇ ਹਨ, ਇੱਕ ਧੁਨਾਤਮਿਕ ਸ਼ਬਦ ਹੈ। ਵਰਨਾਤਮਿਕ ਸ਼ਬਦ ਉਹ ਹਨ ਜਿਹੜੇ ਸਾਡੇ ਲਿਖਣ, ਪੜ੍ਹਨ ਔਰ ਬੋਲਣ ਵਿੱਚ ਆ ਜਾਂਦੇ ਹਨ। ਜਿਤਨੇ ਵੀ ਆਪੋ ਆਪਣੇ ਪਿਆਰ ਵਿੱਚ ਆ ਕੇ ਮਾਲਕ ਦੇ ਆਪਾਂ ਨਾਮ ਰੱਖੇ ਹੋਏ ਹਨ, ਅੱਲਾ, ਵਾਹਿਗੁਰੂ, ਹਰੀ ਓਮ, ਪਰਮਾਤਮਾ, ਪਰਮੇਸ਼ਰ ਵਗੈਰਾ, ਰਾਧਾ ਸਵਾਮੀ ਵਗੈਰਾ, ਸਾਰੇ ਹੀ ਵਰਨਾਤਮਿਕ ਲਫਜ਼ ਹਨ, ਕਿਉਂਕਿ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ। ਤੁਸੀਂ ਹਰ ਇੱਕ ਦੀ ਹਿਸਟਰੀ ਟਰੇਸ ਕਰ ਲਓ, ਮਿਆਦ ਮੁਕਰਰ ਕਰ ਲਓ, ਟਾਈਮ ਮੁਕਰਰ ਕਰ ਲਓ। ਕੋਈ 100 ਸਾਲ ਪੁਰਾਣਾ ਹੈ ਖਾਸ ਕਰ ਰਾਧਾ ਸਵਾਮੀ ਲਫਜ਼, ਕੋਈ 500 ਸਾਲ ਪੁਰਾਣਾ ਹੈ ਵਾਹਿਗੁਰੂ ਲਫਜ਼, ਮੁਹੰਮਦ ਸਾਹਿਬ ਆਉਣ ਤੋਂ ਬਾਅਦ ਆਪਾਂ ਅੱਲਾ ਅੱਲਾ ਕਹਿਣ ਲੱਗ ਪਏ, ਇਹ 1400 ਸਾਲ ਪੁਰਾਣਾ ਹੈ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਆਉਣ ਤੋਂ ਬਾਅਦ ਆਪਾਂ ਰਾਮ ਰਾਮ ਕਹਿਣ ਲੱਗ ਪਏ, ਉਸ ਤੋਂ ਵੀ ਜ਼ਿਆਦਾ ਪੁਰਾਣਾ ਹੈ। ਲੇਕਿਨ ਮਹਾਤਮਾ ਤਾਂ ਉਸ ਨਾਮ ਦੀ ਮਹਿਮਾ ਕਰਦੇ ਹਨ, ਉਸ ਸ਼ਬਦ ਦੀ ਮਹਿਮਾ ਕਰਦੇ ਹਨ। ਮੈਂ ਕੱਲ੍ਹ ਖੋਲ੍ਹ ਕੇ ਅਰਜ਼ ਕੀਤੀ ਸੀ, ਜਿਸ ਸ਼ਬਦ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ, ਔਰ ਉਹ ਸ਼ਬਦ ਸਾਡੇ ਹਰ ਇੱਕ ਦੇ ਅੰਦਰ ਅੱਖਾਂ ਪਿੱਛੇ ਦਿਨ ਰਾਤ ਧੁਨਕਾਰਾਂ ਦੇਣ ਲੱਗਾ ਹੁੰਦਾ ਹੈ, ਔਰ ਉਸ ਨੂੰ ਆਪ ਧੁਨਾਤਮਿਕ ਨਾਮ ਕਹਿੰਦੇ ਹਨ। ਉਹ ਲਿਖਣ ਵਿੱਚ ਨਹੀਂ ਆਉਂਦਾ, ਪੜ੍ਹਨ ਵਿੱਚ ਨਹੀਂ ਆਉਂਦਾ, ਬੋਲਣ ਵਿੱਚ ਨਹੀਂ ਆਉਂਦਾ। ਮਾਤਾ ਆਪਣੇ ਬੱਚੇ ਦੇ ਪਿਆਰ ਵਿੱਚ ਆ ਕੇ ਕਈ ਲਫਜ਼ਾਂ ਨਾਲ ਯਾਦ ਕਰਦੀ ਹੈ, ਲੇਕਿਨ ਮਾਤਾ ਦਾ ਬੱਚੇ ਨਾਲ ਜਿਹੜਾ ਰਿਸ਼ਤਾ ਹੈ ਉਹ ਲਫਜ਼ਾਂ ਦਾ ਰਿਸ਼ਤਾ ਨਹੀਂ ਹੁੰਦਾ, ਭਗਤੀ ਔਰ ਪਿਆਰ ਦਾ ਰਿਸ਼ਤਾ ਹੁੰਦਾ ਹੈ। ਲਫਜ਼ ਤਾਂ ਮਾਂ ਦੇ ਪਿਆਰ ਨੂੰ ਜ਼ਾਹਰ ਕਰਦੇ ਹਨ, ਲਫਜ਼ ਕੋਈ ਹੋਰ ਚੀਜ਼ ਹੈ, ਪਿਆਰ ਕੋਈ ਚੀਜ਼ ਹੋਰ ਹੈ। ਸੋ ਇਸੇ ਤਰ੍ਹਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਨੇ ਕਈ ਲਫਜ਼ਾਂ ਨਾਲ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ। ਸੋ ਇਹ ਜਿਹੜੇ ਲਫਜ਼ ਹਨ ਇਹ ਤਾਂ ਉਹਨਾਂ ਮਹਾਤਮਾ ਦੇ ਪਿਆਰ ਨੂੰ ਜ਼ਾਹਰ ਕਰਨ ਲੱਗੇ ਹੋਏ ਹਨ, ਲੇਕਿਨ ਉਹ ਜਿਹੜਾ ਪਿਆਰ ਹੈ ਉਹਨੂੰ ਮਹਾਤਮਾ ਸੱਚਾ ਸ਼ਬਦ ਕਹਿੰਦੇ ਹਨ, ਉਹਨੂੰ ਮਹਾਤਮਾ ਸੱਚਾ ਨਾਮ ਕਹਿੰਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਅੱਖਾਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਕਿਸਮੇ ਮਿਲਣਾ। ਤੁਸੀਂ ਉਹ ਸੁਕਮ ਸ਼ਬਦ ਜਾਂ ਨਾਮ ਨੂੰ ਪਕੜ ਕੇ ਮਾਲਕ ਨੂੰ ਮਿਲੋਗੇ ਜਿਹਨੂੰ ਤੁਹਾਡੀਆਂ ਆ ਬਾਹਰ ਦੀਆਂ ਅੱਖਾਂ ਕਦੇ ਨਹੀਂ ਦੇਖ ਸਕਦੀਆਂ, ਜਿਹਨੂੰ ਤੁਹਾਡੀ ਆ ਬਾਹਰ ਦੀ ਜ਼ੁਬਾਨ ਕਦੇ ਬਿਆਨ ਨਹੀਂ ਕਰ ਸਕਦੀ, ਜਿਹਨੂੰ ਤੁਹਾਡੇ ਕੰਨ ਕਦੇ ਨਹੀਂ ਸੁਣ ਸਕਦੇ, ਜਿਹਨੂੰ ਤੁਹਾਡੇ ਹੱਥ ਕਦੇ ਨਹੀਂ ਲਿਖ ਸਕਦੇ ਨਾ ਪਕੜ ਸਕਦੇ ਹਨ, ਜਿੱਥੇ ਤੁਹਾਡੇ ਪੈਰ ਲੈ ਕੇ ਉੱਥੇ ਕਦੇ ਨਹੀਂ ਪਹੁੰਚ ਸਕਦੇ। ਜਿਸ ਚੀਜ਼ ਨੂੰ ਤੁਸੀਂ ਜੀਂਦੇ ਜੀ ਮਰ ਕੇ ਹਾਸਲ ਕਰ ਸਕਦੇ ਹੋ, ਜਿਸ ਚੀਜ਼ ਨੂੰ ਨਵਾਂ ਦੁਆਰਿਆਂ 'ਚੋਂ ਖਿਆਲ ਸਮੇਟ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰ ਸਕਦੇ ਹੋ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨੌ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾ ਬਣਿਆ। ਭਰਾਵਾ, ਅੱਖਾਂ ਤੋਂ ਨੀਚੇ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦੀਆਂ ਲਸਤਾਂ ਹਨ। ਅਗਰ ਤੂੰ ਰਸ ਦੇ ਭਰੇ ਹੋਏ ਅੰਮ੍ਰਿਤ ਨੂੰ ਪੀਣਾ ਚਾਹੁੰਦਾ ਹੈ, ਉਹ ਅਗਰ ਤੂੰ ਅਨਹਦ ਸ਼ਬਦ ਨੂੰ ਸੁਣਨਾ ਚਾਹੁੰਦਾ ਹੈ, ਤਾਂ ਅੱਖਾਂ ਪਿੱਛੇ ਦਿਨ ਰਾਤ ਧੁਨਕਾਰਾਂ ਦੇਣ ਲੱਗਾ ਹੋਇਆ ਹੈ। ਇਹ ਸਾਡੇ ਘਰ ਦਾ ਦਰਵਾਜ਼ਾ ਹੈ। ਜਿਤਨਾ ਚਿਰ ਕਿਸੇ ਦੇ ਘਰ ਦਾ ਦਰਵਾਜ਼ਾ ਹੀ ਨਾ ਖੁੱਲ੍ਹੇ, ਉਹ ਘਰ ਦੇ ਅੰਦਰ ਕਿਸ ਤਰ੍ਹਾਂ ਦਾਖਲ ਹੋ ਸਕੇਗਾ? ਸੋ ਜਿਤਨਾ ਚਿਰ ਅੱਖਾਂ ਪਿੱਛੇ ਹੀ ਅਸੀਂ ਖਿਆਲ ਇਕੱਠਾ ਨਹੀਂ ਕਰਦੇ, ਅਸੀਂ ਅੰਦਰੋਂ ਰੂਹਾਨੀ ਸਫ਼ਰ ਕਿਸ ਤਰ੍ਹਾਂ ਤੈਅ ਕਰ ਸਕਾਂਗੇ? ਸੋ ਸਿਮਰਨ ਔਰ ਧਿਆਨ ਦੇ ਜ਼ਰੀਏ ਅਸੀਂ ਘਰ ਦਾ ਦਰਵਾਜ਼ਾ ਖੋਲ੍ਹਣਾ ਹੈ, ਔਰ ਉਸ ਸ਼ਬਦ ਨੂੰ ਪਕੜ ਕੇ ਅੰਦਰੋਂ ਅਸੀਂ ਆਪਣਾ ਰੂਹਾਨੀ ਸਫ਼ਰ ਤੈਅ ਕਰਨਾ ਹੈ। ਉਸ ਸ਼ਬਦ ਦੇ ਅੰਦਰ ਧੁਨਕਾਰ ਧੁਨਾਂ ਵੀ ਉੱਠਣ ਲੱਗੀਆਂ ਹੋਈਆਂ ਹਨ, ਉਸ ਸ਼ਬਦ ਦੇ ਅੰਦਰ ਜੋਤੀ ਔਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਪਲਟੂ ਸਾਹਿਬ ਨੇ ਕਿਹਾ ਸੀ, ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਾਹੀਂ। ਜਿਹੜੇ ਗੁਰਮੁਖਾਂ ਦੇ ਕਹਿਣ ਦੇ ਮੁਤਾਬਕ ਸਮਾਧੀ ਲਗਾਉਂਦੇ ਹਨ, ਉਹ ਆਪਣੇ ਅੰਦਰੋਂ ਇੱਥੇ ਇੱਕ ਜੋਤ ਦੇ ਦਰਸ਼ਨ ਕਰਦੇ ਹਨ, ਔਰ ਉਸ ਜੋਤ ਦੇ ਅੰਦਰੋਂ ਮਿੱਠੀ ਔਰ ਸੁਰੀਲੀ ਦਿਨ ਰਾਤ ਆਵਾਜ਼ ਉੱਠਣ ਲੱਗੀ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਬੜੇ ਖੂਬਸੂਰਤ ਤਰੀਕੇ ਨਾਲ ਸਮਝਾਇਆ ਸੀ, ਗੁਰੂ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜਿਸ ਵਕਤ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਅਸੀਂ ਅੱਖਾਂ ਦੇ ਅੰਦਰ ਸੱਚ ਦਾ ਕਿਆ ਸ਼ਬਦ ਦਾ ਸੁਰਮਾ ਪਾਉਂਦੇ ਹਾਂ, ਕਿਆ ਉਹਨਾਂ ਦੇ ਉਪਦੇਸ਼ ਦੇ ਮੁਤਾਬਕ ਅੱਖਾਂ ਪਿੱਛੇ ਖਿਆਲ ਇਕੱਠਾ ਕਰਕੇ ਅਸੀਂ ਸ਼ਬਦ ਦੇ ਨਾਲ ਜੋੜਦੇ ਹਾਂ, ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਹਮੇਸ਼ਾ ਵਾਸਤੇ ਦੂਰ ਹੋ ਜਾਂਦਾ ਹੈ। ਸਾਡੇ ਅੰਦਰ ਮਾਲਕ ਦਾ ਨੂਰ ਹੀ ਨੂਰ, ਸਾਡੇ ਅੰਦਰ ਮਾਲਕ ਦਾ ਪ੍ਰਕਾਸ਼ ਹੀ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਉਸਦਾ ਕੀ ਫਾਇਦਾ ਹੁੰਦਾ ਹੈ? ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਉਸ ਨੂਰ ਔਰ ਪ੍ਰਕਾਸ਼ ਨੂੰ ਦੇਖ ਕੇ, ਉਸ ਸ਼ਬਦ ਧੁਨੋਂ ਅੰਦਰੋਂ ਸੁਣ ਕੇ ਸਾਡਾ ਮਨ ਮੰਨ ਜਾਂਦਾ ਹੈ। ਹੁਣ ਸਾਡਾ ਮਨ ਅੱਖਾਂ ਪਿੱਛੋਂ ਉਤਰ ਕੇ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਰਚਨਾ ਦੇ ਅੰਦਰ ਫੈਲਿਆ ਹੋਇਆ ਹੈ। ਇਹ ਮਨ ਸਾਡੇ ਕਾਬੂ ਤੋਂ ਬਿਲਕੁਲ ਬਾਹਰ ਜਾ ਚੁੱਕਾ ਹੈ। ਫਿਰ ਉਸ ਜੋਤੀ ਨੂੰ ਦੇਖ ਕੇ, ਪ੍ਰਕਾਸ਼ ਨੂੰ ਦੇਖ ਕੇ, ਧੁਨ ਨੂੰ ਪਕੜ ਕੇ ਮਨ ਮੰਨ ਗਿਆ, ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਗਿਆ। ਜਦੋਂ ਮਨ ਮੰਨ ਗਿਆ, ਗੁਰੂ ਸਾਹਿਬ ਕਹਿੰਦੇ ਇਹ ਜਿਹੜੀ ਆਤਮਾ ਹੈ ਉਸਦੇ ਮਨ ਦੇ ਪੰਜੇ ਤੋਂ ਆਜ਼ਾਦ ਹੋ ਗਈ। ਫਿਰ ਤੁਹਾਡੀ ਜੋਤੀ ਜਾ ਕੇ ਉਸ ਜੋਤ ਵਿੱਚ ਰਲਦੀ ਹੈ, ਫਿਰ ਤੁਸੀਂ ਹਰੀ ਦੀ ਦਰਗਾਹ 'ਤੇ ਜਾ ਕੇ ਸੱਚੀ ਸੋਭਾ ਔਰ ਸੱਚੀ ਇੱਜ਼ਤ ਹਾਸਲ ਕਰ ਸਕਦੇ ਹੋ। ਸੋ ਜਦੋਂ ਵੀ ਮਨ ਨਿਰਮਲ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਜਦੋਂ ਸ਼ਬਦ ਦੀ ਕਮਾਈ ਕਰਕੇ ਤੁਹਾਡਾ ਮਨ ਸ਼ਬਦ ਦੇ ਅੰਦਰ ਮਰ ਜਾਂਦਾ ਹੈ, ਜਜ਼ਬ ਹੋ ਜਾਂਦਾ ਹੈ, ਲਵਲੀਨ ਹੋ ਜਾਂਦਾ ਹੈ, ਤਾਂ ਤੁਹਾਡਾ ਮਨ ਕਿਤੇ ਨਿਰਮਲ ਹੁੰਦਾ ਹੈ। ਇਹ ਮਾਲਕ ਦੀ ਭਗਤੀ ਹੈ, ਇਸੇ ਭਗਤੀ ਨੇ ਸਾਨੂੰ ਸਾਰਿਆਂ ਨੂੰ ਸਾਡੇ ਆਪਣੇ ਵਾਪਸ ਕਰਕੇ ਟਿਕਾਣੇ 'ਤੇ ਪਹੁੰਚਾਉਣਾ ਹੈ। ਇਸ ਵਾਸਤੇ ਇੱਥੇ ਸਵਾਮੀ ਜੀ ਮਹਾਰਾਜ ਸਾਨੂੰ ਪਿਆਰ ਨਾਲ ਕਹਿੰਦੇ ਹਨ ਕਿ ਤੁਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਅੱਖਾਂ ਪਿੱਛੇ ਇਕੱਠਾ ਕਰਕੇ ਸ਼ਬਦ ਦੇ ਨਾਲ ਜੋੜੋ। ਔਰ ਇੱਕ ਹੋਰ ਵੀ ਨਸੀਹਤ ਪੇਸ਼ ਕਰਦੇ ਹਨ, ਨਾਮ ਅਮਲ ਅਬ ਕੋਟ ਪੀਆ। ਜਦੋਂ ਤੁਸੀਂ ਨਾਮ ਦੀ ਕਮਾਈ ਕਰੋਗੇ, ਮਾਲਕ ਜ਼ਰੂਰ ਤੁਹਾਡੇ 'ਤੇ ਦਇਆ ਕਰੇਗਾ, ਮਿਹਰ ਕਰੇਗਾ, ਬਖਸ਼ਿਸ਼ ਕਰੇਗਾ। ਹਜ਼ੂਰ ਫਰਮਾਇਆ ਕਰਦੇ ਸਨ ਕਿ ਤੁਸੀਂ ਘਰ ਵਿੱਚ ਇੱਕ ਮਜ਼ਦੂਰ ਰੱਖਦੇ ਹੋ ਜੋ ਸਾਰਾ ਦਿਨ ਉਹ ਟੁੱਟ ਟੁੱਟ ਕੇ ਮਰਦਾ ਹੈ, ਤੁਸੀਂ ਸ਼ਾਮ ਨੂੰ ਉਹਦੀ ਮਜ਼ਦੂਰੀ ਪੂਰੀ ਦੇ ਦਿੰਦੇ ਹੋ। ਜੇ ਤੁਸੀਂ ਮਾਲਕ ਦੀ, ਅਗਰ ਤੁਸੀਂ ਮਜ਼ਦੂਰ ਦੀ ਪੂਰੀ ਮਜ਼ਦੂਰੀ ਦਿੰਦੇ ਹੋ, ਜਦੋਂ ਤੁਸੀਂ ਮਾਲਕ ਦੇ ਨਾਮ ਦੀ ਕਮਾਈ ਕਰੋਗੇ, ਮਾਲਕ ਕਿਉਂ ਨਹੀਂ ਤੁਹਾਡੀ ਮਜ਼ਦੂਰੀ ਪੂਰੀ ਕਰੇਗਾ? ਜਦੋਂ ਅਸੀਂ ਭਜਨ ਸਿਮਰਨ ਕਰਾਂਗੇ, ਪਰਮਾਤਮਾ ਕਿਉਂ ਨਹੀਂ ਸਾਡੇ 'ਤੇ ਦਇਆ ਕਰੇਗਾ? ਕਿਉਂ ਨਹੀਂ ਸਾਡੇ 'ਤੇ ਮਿਹਰ ਔਰ ਬਖਸ਼ਿਸ਼ ਕਰੇਗਾ? ਲੇਕਿਨ ਖਬਰਦਾਰ ਕਰਦੇ ਹਨ ਕਿ ਮਾਲਕ ਦਇਆ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਲੇਕਿਨ ਤੁਸੀਂ ਉਸ ਦੀ ਬਖਸ਼ਿਸ਼ ਨੂੰ ਸੰਭਾਲ ਕੇ ਰੱਖਣਾ, ਕੌਡੀਆਂ ਵਾਂਗੂ ਬਾਜ਼ਾਰਾਂ ਵਿੱਚ ਜਾ ਕੇ ਖੜਕਾਉਣਾ ਨਾ ਸ਼ੁਰੂ ਕਰ ਦੇਣਾ, ਅਖਬਾਰਾਂ ਅੰਦਰ ਇਸ਼ਤਿਹਾਰ ਨਾ ਦੇਣੇ ਸ਼ੁਰੂ ਕਰ ਦੇਣ, ਗੁੱਲ ਫੁੱਲਾਂ ਦੇ ਗਲ ਵਿੱਚ ਹਾਰ ਪਾ ਕੇ ਜਲੂਸ ਨਾ ਕਢਾਉਣੇ ਸ਼ੁਰੂ ਕਰ ਦੇਣ, ਲੋਕਾਂ ਨੂੰ ਪੁੱਤਰ ਧੀਆਂ ਨਾ ਦੇਣੇ ਸ਼ੁਰੂ ਕਰ ਦੇਣਾ, ਲੋਕਾਂ ਦੀ ਮਾਨ ਵਡਿਆਈ ਵਿੱਚ ਆ ਕੇ ਨੰਗ ਹੋ ਕੇ ਨਾ ਬੈਠ ਜਾਣਾ। ਜਿਤਨੀ ਮਾਲਕ ਦਇਆ ਮਿਹਰ ਤੁਹਾਡੇ ਉੱਪਰ ਕਰੇਗਾ, ਉਸ ਦਇਆ ਮਿਹਰ ਨੂੰ ਆਪਣੇ ਅੰਦਰ ਹਜ਼ਮ ਕਰੋ। ਜਿਤਨਾ ਹਜ਼ਮ ਕਰੋਗੇ, ਹੋਰ ਪਰਮਾਤਮਾ ਤੁਹਾਡੇ 'ਤੇ ਜ਼ਿਆਦਾ ਦਇਆ ਮਿਹਰ ਬਖਸ਼ਿਸ਼ ਕਰੇਗਾ। ਇਸੇ ਵਾਸਤੇ ਕਬੀਰ ਸਾਹਿਬ ਨੇ ਖਬਰਦਾਰ ਕੀਤਾ ਸੀ, ਨਾਮ ਰਤਨ ਤਨ ਪਾਏ ਕਰ ਗਾਂਠ ਬਾਂਧ ਨਾ ਖੋਲ, ਨਹੀਂ ਰਤਨ ਨਹੀਂ ਪਾਰਖੀ ਨਹੀਂ ਗਾਹਕ ਨਹੀਂ ਮੋਲ। ਕਿ ਤੁਸੀਂ ਨਾਮ ਦੌਲਤ, ਨਾਮ ਰੂਪੀ ਦੌਲਤ ਹਾਸਲ ਕਰਕੇ ਕੁੱਟ ਕੇ ਗੰਢ ਮਾਰ ਕੇ ਰੱਖੋ, ਜ਼ਰਾ ਉਹਦੀ ਖੁਸ਼ਬੋ ਬਾਹਰ ਨਹੀਂ ਜਾਣ ਦੇਣੀ, ਕਿਉਂਕਿ ਉਹਦੇ ਕੋਈ ਕਾਬਲ ਹੀ ਨਹੀਂ ਹੈ, ਉਹਦੀ ਕੋਈ ਕੀਮਤ ਦੇਣ ਨੂੰ ਤਿਆਰ ਨਹੀਂ ਹੈ, ਲੋਕਾਂ ਨੂੰ ਕਦਰ ਹੀ ਨਹੀਂ ਹੈ। ਲੋਕ ਤਾਂ ਪੁੱਤਰ ਧੀਆਂ ਦੀਆਂ ਬਿਮਾਰੀਆਂ ਦੂਰ ਕਰਨਾ ਚਾਹੁੰਦੇ ਹਨ, ਲੋਕ ਤਾਂ ਦੁਨੀਆਂ ਦੀ ਧਨ ਦੌਲਤ ਮੰਗਣ ਆਉਂਦੇ ਹਨ, ਮੁੰਡੇ ਕੁੜੀਆਂ ਮੰਗਣ ਆਉਂਦੇ ਹਨ, ਲੋਕ ਕੋਈ ਮਾਲਕ ਦੇ ਕੋਲੋਂ ਮਾਲਕ ਮੰਗਣ ਵਾਸਤੇ ਮਹਾਤਮਾ ਕੋਲ ਨਹੀਂ ਆਉਂਦੇ। ਇਸ ਵਾਸਤੇ ਮਹਾਤਮਾ ਖਬਰਦਾਰ ਕਰਦੇ ਹਨ, ਗੁਰੂ ਨਾਨਕ ਸਾਹਿਬ ਕਹਿੰਦੇ, ਪਾਰਖਿਆਂ ਵੱਤ ਸੰਭਾਲ ਲਈ ਮਿਲ ਗੁਰ ਸੋਝੀ ਹੋਈ। ਜਿਨ੍ਹਾਂ ਨੂੰ ਉਸ ਚੀਜ਼ ਦੀ ਪਰਖ ਹੁੰਦੀ ਹੈ, ਕਦਰ ਹੁੰਦੀ ਹੈ, ਉਹ ਮਾਲਕ ਦੀ ਬਖਸ਼ੀ ਹੋਈ ਦੌਲਤ ਨੂੰ ਬਹੁਤ ਸੰਭਾਲ ਕੇ ਰੱਖਦੇ ਹਨ। ਤੁਸੀਂ ਦੇਖੋ, ਅਸੀਂ ਆਪਣੇ ਲੜਕੇ ਨੂੰ ਥੋੜ੍ਹਾ ਜਿਹਾ ਰੁਪਇਆ ਪੈਸਾ ਦੇ ਕੇ ਕਾਰੋਬਾਰ ਵਿੱਚ ਲਗਾ ਦਿੰਦੇ ਹਾਂ। ਅਗਰ ਬੱਚਾ ਦਿਨ ਰਾਤ ਮਿਹਨਤ ਕਰਦਾ ਹੈ ਔਰ ਕੰਮ ਵਿੱਚ ਇੰਟਰਸਟ ਪੂਰਾ ਲੈਂਦਾ ਹੈ ਔਰ ਆਪਣੇ ਕਾਰੋਬਾਰ ਨੂੰ ਬਣਾਉਂਦਾ ਹੈ, ਰੁਪਇਆ ਹੋਰ ਮੁਨਾਫੇ 'ਤੇ ਇਕੱਠਾ ਕਰਦਾ ਚਲੇ ਜਾਂਦਾ ਹੈ, ਪਿਤਾ ਇਤਨਾ ਖੁਸ਼ ਹੁੰਦਾ ਹੈ ਕਿ ਸਾਰਾ ਰੁਪਇਆ ਪੈਸਾ ਕਾਰੋਬਾਰ ਬੱਚੇ ਦੇ ਹਵਾਲੇ ਕਰ ਦਿੰਦਾ ਹੈ। ਅਗਰ ਉਹ ਬੱਚਾ ਕੰਮ ਵਿੱਚ ਧਿਆਨ ਨਹੀਂ ਦਿੰਦਾ, ਜੂਆ ਖੇਡਣਾ ਸ਼ੁਰੂ ਕਰ ਦਿੰਦਾ ਹੈ, ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ, ਪਹਿਲੀ ਪੂੰਜੀ ਨੂੰ ਵੀ ਉਜਾੜ ਕੇ ਬੈਠ ਜਾਂਦਾ ਹੈ, ਪਿਤਾ ਵੀ ਆਪਣਾ ਹੱਥ ਪਿੱਛੇ ਖਿੱਚ ਲੈਂਦਾ ਹੈ। ਇਹ ਨਹੀਂ ਕਿ ਪਿਤਾ ਨੂੰ ਆਪਣੇ ਬੱਚੇ ਨਾਲ ਕੋਈ ਪਿਆਰ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਤੁਹਾਨੂੰ ਪਿਆਰ ਨਾਲ, ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ, ਮਾਲਕ ਜ਼ਰੂਰ ਹਰ ਇੱਕ 'ਤੇ ਦਇਆ ਮਿਹਰ ਕਰਦਾ ਹੈ, ਲੇਕਿਨ ਉਸ ਦੀ ਦਇਆ ਮਿਹਰ ਦੀ ਸਾਨੂੰ ਹਿਫਾਜ਼ਤ ਵੀ ਕਰਨੀ ਚਾਹੀਦੀ ਹੈ। ਹਜ਼ੂਰ ਫਰਮਾਇਆ ਕਰਦੇ ਸਨ, ਜੇ ਖੇਤੀ ਅੱਛੀ ਹੋਵੇ ਤਾਂ ਸਾਨੂੰ ਕਈ ਦਫ਼ਾ ਬੰਦੂਕਾਂ ਦੇ ਪਹਿਰੇ ਦੇਣੇ ਪੈਂਦੇ ਹਨ। ਅਗਰ ਜ਼ਿਆਦਾ ਦਇਆ ਮਿਹਰ ਬਖਸ਼ਿਸ਼ ਕਰਦਾ ਹੈ ਤਾਂ ਉਹਦੀ ਦਇਆ ਮਿਹਰ ਨੂੰ ਜ਼ਿਆਦਾ ਹਿਫਾਜ਼ਤ ਕਰਨੀ ਪੈਂਦੀ ਹੈ, ਸਤਸੰਗ ਵਿੱਚ ਆਉਣਾ ਪੈਂਦਾ ਹੈ ਤਾਂ ਕਿ ਨਿਮਰਤਾ ਬਣੀ ਰਹੇ, ਆਜ਼ੀ ਬਣੀ ਰਹੇ, ਐਵੇਂ ਲੋਕ ਮੱਥੇ ਟੇਕ ਕੇ ਸਾਡਾ ਦਿਮਾਗ ਨਾ ਖਰਾਬ ਕਰ ਦੇਣ। ਇਸ ਵਾਸਤੇ ਆਪ ਨੇ ਮਿਸਾਲ ਦਿੱਤੀ ਹੈ, ਜਿਸ ਤਰ੍ਹਾਂ ਰਸਾਇਣ ਸਾਡੇ ਹੱਡਾਂ ਵਿੱਚ ਰਚ ਜਾਂਦੀ ਹੈ, ਇਸੇ ਤਰ੍ਹਾਂ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਵੀ ਸਾਡੇ ਹੱਡਾਂ ਵਿੱਚ ਰਚ ਜਾਣੀ ਚਾਹੀਦੀ ਹੈ।
ਪ੍ਰੀਤ ਪ੍ਰਤੀਤ ਗੁਰੂ ਕੀ ਕਰਨਾ, ਨਾਮ ਰਸਾਇਨ ਤਟ ਮੇ ਜਰਨਾ, ਮਨ ਮਲੀਨ ਕੇ ਕਹਿਨਾ ਚਲਨਾ, ਗੁਰ ਕਾ ਬਚਨ ਹੀਏ ਵਿੱਚ ਰੱਖਣਾ।
ਫਿਰ ਆਪ ਖਬਰਦਾਰ ਕਰਦੇ ਹਨ ਕਿ ਮਨ ਦੇ ਮਗਰ ਲੱਗ ਕੇ ਨਾ ਕਿਤੇ ਮਾਲਕ ਦੀ ਭਗਤੀ ਕਰਨਾ ਸ਼ੁਰੂ ਕਰ ਦੇਣਾ, ਗੁਰਮੁਖਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣਨਾ ਹੈ, ਸਮਝਣਾ ਹੈ, ਉਸ ਦੇ ਉੱਤੇ ਅਮਲ ਕਰਨਾ ਹੈ। ਮਨ ਕੀ ਕਰਦਾ ਹੈ? ਬਾਹਰ ਮੁਖੀ ਕਰ ਦਿੰਦਾ ਹੈ, ਕਰਮ ਕਾਂਡ ਦੀ ਤਰਫ ਖਿੱਚ ਕੇ ਲੈ ਜਾਂਦਾ ਹੈ, ਕਦੇ ਸਰੋਵਰਾਂ ਦੇ ਇਸ਼ਨਾਨ ਵਿੱਚ ਲਗਾ ਦਿੰਦਾ ਹੈ, ਕਦੇ ਗ੍ਰੰਥਾਂ ਪੋਥੀਆਂ ਦੇ ਪੜ੍ਹਨ ਪੜ੍ਹਾਉਣ ਵਿੱਚ ਲਗਾ ਦਿੰਦਾ ਹੈ, ਕਦੇ ਜਟਾਂ ਰਖਾ ਦਿੰਦਾ ਹੈ, ਕਦੇ ਭਭੂਤ ਜਿਸਮ 'ਤੇ ਮਿਲਾ ਦਿੰਦਾ ਹੈ, ਕਦੇ ਕੰਨ ਪੜਵਾ ਦਿੰਦਾ ਹੈ, ਕਦੇ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਦੀ ਤਰਫ ਲੈ ਕੇ ਤੁਰ ਪੈਂਦਾ ਹੈ। ਇਹ ਸਾਡਾ ਮਨ ਸਾਨੂੰ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣ ਨਹੀਂ ਦਿੰਦਾ। ਅਗਰ ਗੁਰਮੁਖਾਂ ਦੀ ਵੀ ਸੰਗਤ ਵਿੱਚ ਚਲੇ ਜਾਂਦੇ ਹਾਂ, ਗੁਰਮੁਖਾਂ ਦੀ ਵੀ ਸੋਭਤ ਵਿੱਚ ਚਲੇ ਜਾਂਦੇ ਹਾਂ, ਉੱਥੇ ਵੀ ਜਿਹੜੇ ਪਿਤਾ ਪੁਰਖੀ ਮਨ ਵਿੱਚ ਵਹਿਮ ਪਏ ਹੋਏ ਹਨ, ਭਰਮ ਪਏ ਹੋਏ ਹਨ, ਉੱਥੇ ਜਾ ਕੇ ਵੀ ਨਹੀਂ ਛੱਡਦਾ। ਤੁਸੀਂ ਦੇਖ ਲਓ, ਗੁਰਮੁਖਾਂ 'ਤੇ ਜਾਣ ਤੋਂ ਬਾਅਦ ਕੋਈ ਉਹਨਾਂ ਦੀਆਂ ਖੜਾਵਾਂ ਦੀ ਪੂਜਾ ਵਿੱਚ ਲੱਗ ਜਾਂਦਾ ਹੈ, ਕੋਈ ਸਮਾਧਾਂ ਦੀ ਪੂਜਾ ਵਿੱਚ ਲੱਗ ਜਾਂਦਾ ਹੈ, ਕੋਈ ਤਸਵੀਰਾਂ ਔਰ ਬੁੱਤਾਂ ਦੀ ਪੂਜਾ ਵਿੱਚ ਲੱਗ ਜਾਂਦਾ ਹੈ, ਕੋਈ ਉਹਨਾਂ ਦੀ ਲਿਖਤਾਂ ਦੀ ਪੂਜਾ ਵਿੱਚ ਲੱਗ ਜਾਂਦਾ ਹੈ। ਮੈਨੂੰ ਹੁਣ ਤਾਂ 30-40 ਸਾਲ ਕਿਸੇ ਗੁਰਦੁਆਰੇ ਅੰਦਰ ਨਹੀਂ ਗਿਆ, ਪਹਿਲਾਂ ਕਈ ਜਗ੍ਹਾ ਜਾਣ ਦਾ ਮੌਕਾ ਮਿਲਿਆ ਹੈ, ਕੋਈ ਗੁਰਦੁਆਰਿਆਂ ਅੰਦਰ ਗੰਢੇ ਚੜਾਉਣ ਲੱਗਾ ਹੋਇਆ ਹੈ ਕਿ ਗੰਢੇ ਚੜਾਉਣ ਨਾਲ ਇੱਥੇ ਔਲਾਦ ਪੈਦਾ ਹੋ ਜਾਂਦੀ ਹੈ, ਕੋਈ ਨੂਨ ਦੀਆਂ ਥੈਲੀਆਂ ਦਿੰਦਾ ਹੈ, ਝਾੜੂ ਉੱਥੇ ਦਿੰਦਾ ਹੈ ਕਿ ਸ਼ਾਇਦ ਇਸੇ ਨਾਲ ਸਾਡੇ ਘਰ ਬਾਲ ਬੱਚੇ ਪੈਦਾ ਹੋ ਜਾਣਗੇ। ਜਿਸ ਗੁਰੂ ਘਰ ਨੇ ਸਾਨੂੰ ਇਹ ਸਮਝਾਇਆ ਹੈ ਕਿ ਜੋ ਕੁਛ ਪ੍ਰਾਲਭਤ ਵਿੱਚ ਲਿਖਿਆ ਹੋਇਆ ਹੈ ਉਹ ਦੇਹ ਵਿੱਚ ਬੈਠ ਕੇ ਸਾਨੂੰ ਭੁਗਤਣਾ ਪੈਣਾ ਹੈ, और जो कुछ भुगतना है वो पहला ही लिखा होया है और अंदर तिल ना कम हो सकता है ना वध हो सकता है। उन्ना ही जगह पर जाके असी परमा विच फसे हुए हाँ, उन्ना सरोवरों में जाके स्नान करना मुक्ति समझी बैठे हाँ, उन्ना फर्शा पर दिन रात मत्थे रगन लगे हुए हाँ। मैं बाहरली गल्लां की करा, तुसी डेरे विच ही देख लो, बथेरा रोज़ समझाईदा है, लोगों के मन चो वहम नहीं जाते, परम नहीं जाते। उन्हां पौड़ियां ते जा के मत्थे कसाउण लगे हुए हैं, खूहां दे पानी नूं पी पी के मुक्ति दा साधन समझी बैठे हन, मकानां दे चक्कर मारन लगे हुए हैं, कोई उन्हां दे फर्नीचरां नूं दिन रात कुट्टण लगे हुए हैं। मेरे कोल तीन चार महीने एक वलैतों सत्संगी आया, उन्हें मैनू बड़ी हसण वाली गल दसी, मैं तो हासा ही आ गया। कहिंदा जी मैनू बड़ा दुख है कि मेरा पिता गुजर गया, इत्थे दुआबे दा सी, मेरे रिश्तेदारां ने डेरे विच ना ओरा बिस्तरा दिता है, ना कोई जुत्ती दिती है, ना कोई बर्तन दिते हैं। पहला तो मैनू समझ नहीं आई जो कहिंदा की है, फिर जदों मैं ख्याल किया मैं क्या हाँ वाकई बड़ी दुख की गल है, वह बेचारा बिस्तरे बगैर किदां सौंदा होवेगा, बर्तना बगैर वह खाना किस तरह बनाउंदा होवेगा, नंगे पैर ही फिरदा होवेगा। कहिंदा जी वह तो महाराज जी का सेवक सी, वह तो महाराज जी ने सामभ लिया होना। मैं कहा जी महाराज जी ने सामभ लिया है तो बिस्तरा नहीं देंगे, उन्होंने जुत्ती नहीं देंगे, उन्होंने बर्तन नहीं देंगे, किड़े वहमां विच फसे हुए हो, इत्थे आके भी थोड़े कोलों वहम नहीं निकलते, इत्थे आके भी थोड़े को परम नहीं निकलते। कोई कहिंदा गुड़ चाड़ दिओ, चौल चाड़ दिओ, बच्चियां दी बीमारियां दूर हो जाणगियां। असी हमेशा दुनिया अंदर वहमां अंदर परमां अंदर ही फसे रहिंदे हाँ, और संत मत नूं असली तरीके नाल समझण दी कोशिश ही नहीं करदे। संत महा स्वामी जी ने कहा सी, सुरत शब्द कमाई करना, जतन दूर और सब तरना। सिर्फ सुरत शब्द का अभ्यास करना है, बाकी हर तरफों मन चों वहम कढ़ देने हैं, परम कढ़ देने हैं। स्वामी जी कहते इस घर से उस घर जाओ, तुम सुरत में अब लगाओ। तुसी शरीर विच बैठ के सिर्फ तुम दे नाल अपने ख्याल नूं जोड़ के इस घर चो उस घर जाना है, और कोई साधन करन दी जरूरत नहीं है, किसी वहम किसी परम विच पैण दी जरूरत नहीं है। जो कुछ मिलना है सुरत शब्द के अभ्यास तो मिलना है, किसी के मरण तो बाद साढ़े पुन दान करन दा उन्हूं कोई फायदा नहीं है। जो कुछ उन्हें करना है अपने हथी करना है, साढ़े भोग पाउण नाल या साढ़े जप तप करन नाल उन्हूं कुछ फायदा नहीं होंदा। इन्हां गल्लां नाल पुन दान जरूर हो जाता है, पंडितां भाइयां का गुजारा जरूर हो जाता है, लेकिन उस गरीब के हथ पले कुछ नहीं पैंदा। सो इस वास्ते आप प्यार दे नाल समझाउंदे हन कि तुसी मन दे मगर ला के ना मालक दी भगती करना, तुसी गुरमुखां दे मगर ला के मालक दी भगती करो।
मन मलीन के कहना चलना गुर का बचन ये बेच रखना, यह मति मंद गहना है सरना, लोभ बढ़ाए उधर को परना।
हुण फरमाउंदे हन साडा मन बहुत ही खोटी मत वाला है, गुरमुखां कोल जा के उन्हां दी शरण हासिल नहीं करन दिंदा, क्या मालक दे पाणे विच नहीं रहन दिंदा, मालक दे हुकम विच नहीं रहन दिंदा। उत्थे भी पेट दे तंदियां दा ही सानू दिन रात फिक्र पिया होया है, उत्थे भी दुनिया दियां ख्वाहिशां लै के जाने हाँ, दुनिया दियां तृष्णा लै के जाने हाँ। जो ख्वाहिश और तृष्णा पूरी नहीं होंदी उसे वास्ते दुखी हो जाते हाँ, मन में अपाओ आना शुरू हो जाता है। तुसी देखो माता ने बच्चे नूं ओहो चीज़ देनी है जड़े बुखार चढ़िया होवे, बच्चे दे फायदेमंद होवे। अगर बच्चा टॉफी मंगेगा माँ ने तो कुनैन ही उसके मुँह विच पाउणी है। सो सतगुरां ने तो सानू ओहो चीज़ देनी है जिसनों हासिल करके साडा देह दियां बंधना तो छुटकारा होवे, असीं मालक नाल मिलिए। वह चीज़ा दुनिया दियां नहीं देनियां जिन्हां नूं पा के असीं फिर बार बार दुनिया विच आईए। ਉਹ ਦੁਨੀਆ 'ਚੋਂ ਤਾਂ ਸਾਡਾ ਮੋਹ ਛੁਡਾਉਣਾ ਚਾਹੁੰਦੇ ਹਨ, ਦੁਨੀਆ ਦਾ ਸਾਡਾ ਪਿਆਰ ਛੁਡਾਉਣਾ ਚਾਹੁੰਦੇ ਹਨ। ਅਸੀਂ ਉਹਨਾਂ ਕੋਲ ਵਾਰ ਵਾਰ ਦੁਨੀਆ ਦੇ ਹੀ ਪਦਾਰਥ ਮੰਗਣ ਲੱਗੇ ਹੋਏ ਹਾਂ, ਦੁਨੀਆ ਦੀਆਂ ਹੀ ਚੀਜ਼ਾਂ ਮੰਗਣ ਲੱਗੇ ਹੋਏ ਹਾਂ। ਇਸ ਵਾਸਤੇ ਸਵਾਮੀ ਜੀ ਕਹਿੰਦੇ ਸਾਡਾ ਮਨ ਤਾਂ ਬਹੁਤ ਹੀ ਖੋਟੀ ਮਤ ਵਾਲਾ ਹੈ, ਉਹਨਾਂ ਕੋਲ ਜਾ ਕੇ ਵੀ ਮਾਲਕ ਦੇ ਭਾਣੇ ਵਿੱਚ ਰਹਿਣ ਦੀ ਕੋਸ਼ਿਸ਼ ਨਹੀਂ ਕਰਦਾ, ਖਾਹਿਸ਼ਾਂ ਔਰ ਤਿਸ਼ਨਾ ਨਹੀਂ ਛੱਡਦਾ, ਸ਼ਬਦ ਦੀ ਕਮਾਈ ਨਹੀਂ ਕਰਦਾ, ਨਾਮ ਦੀ ਕਮਾਈ ਨਹੀਂ ਕਰਦਾ, ਔਰ ਭੁੱਲ ਜਾਂਦੇ ਹਾਂ ਦੇਖੋ ਪਿਛਲੀਆਂ ਖਾਹਿਸ਼ਾਂ ਕਰਕੇ ਤਾਂ ਹੁਣ ਜਨਮ ਲਈ ਬੈਠੇ ਹਾਂ, ਜੇ ਇਸੇ ਤਰ੍ਹਾਂ ਖਾਹਿਸ਼ਾਂ ਤ੍ਰਿਸ਼ਨਾ ਕਰਦੇ ਰਹਾਂਗੇ ਫਿਰ ਸ਼ਾਇਦ ਇੱਥੇ ਆ ਕੇ ਜਨਮ ਲੈਣਾ ਪੈ ਜਾਵੇਗਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਦਿਨ ਦਾ ਦੇਹ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਏ ਖਾਏ। ਭਰਾਵਾ ਜੁਗਾਂ ਜੁਗਾਂ ਤੋਂ ਅਸੀਂ ਪਰਮਾਤਮਾ ਕੋਲੋਂ ਮੰਗਦੇ ਚਲੇ ਆ ਰਹੇ ਹਾਂ, ਉਹ ਪਰਮਾਤਮਾ ਸਾਨੂੰ ਦਿੰਦਾ ਚਲੇ ਆ ਰਿਹਾ ਹੈ, ਔਰ ਕਿਸ ਦਾ ਕੀ ਨਤੀਜਾ ਹੈ, ਹਾਲੇ ਆਪਾਂ ਸਾਰੇ 84 ਦੇ ਜੇਲ੍ਹ ਖਾਨੇ ਵਿੱਚ ਫਸੇ ਹੋਏ ਹਾਂ। ਜਿਤਨਾ ਚਿਰ ਪਰਮਾਤਮਾ ਕੋਲੋਂ ਪਰਮਾਤਮਾ ਨਹੀਂ ਮੰਗਾਂਗੇ ਅਸੀਂ ਆਪਣੇ ਭਗਤੀ ਦੇ ਅੰਦਰ ਕਦੇ ਕਾਮਯਾਬ ਨਹੀਂ ਹੋ ਸਕਦੇ। ਅਸੀਂ ਦੁਨੀਆ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਨਹੀਂ ਕਰਨੀ, ਅਸੀਂ ਪਰਮਾਤਮਾ ਦੇ ਗਾਹਕ ਬਣ ਕੇ ਨਾਮ ਦੀ ਕਮਾਈ ਕਰਨੀ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਅੱਖਾਂ ਖੋਲ੍ਹਦੇ ਹਨ ਕਿ ਗੁਰਮੁਖਾਂ ਦੀ ਸ਼ਰਨ ਹਾਸਲ ਕਰਕੇ ਅਸੀਂ ਮਾਲਕ ਦੇ ਮਿਲਣ ਵਾਸਤੇ ਨਾਮ ਦੀ ਕਮਾਈ ਕਰਨੀ ਹੈ, ਦੁਨੀਆ ਦੀਆਂ ਖਾਹਿਸ਼ਾਂ ਤਿਸ਼ਨਾ ਲੈ ਕੇ ਕਦੇ ਨਾਮ ਦੀ ਕਮਾਈ ਨਹੀਂ ਕਰਨੀ ਚਾਹੀਦੀ।
ਲੋਭ ਬੜਾਏ ਉਹਦੇ ਕੋ ਭਰਨਾ ਤੁਮ ਮਾਨੋ ਮਤ ਇਸ ਕਾ ਕਹਿਣਾ ਇਸ ਕੇ ਸੰਗ ਜਗਤ ਵਿੱਚ ਗਿਰਨਾ ਇਸ ਮੂਰਖ ਕੋ ਸਮਝ ਪਕੜਨਾ ਗੁਰ ਕੇ ਚਰਨ ਕਦੇ ਨਾ ਬਿਸਰਨਾ।
ਸਵਾਮੀ ਜੀ ਖਬਰਦਾਰ ਕਰਦੇ ਹਨ ਕਿ ਮਨ ਦੀਆਂ ਚਾਲਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਕਦੇ ਦੋਸਤ ਬਣ ਕੇ ਗੁਬਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਦੇ ਦੁਸ਼ਮਣ ਬਣ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੰਦਾ ਹੈ, ਕਦੇ ਸਮਝਾਉਣਾ ਬੈਠ ਜਾਂਦਾ ਹੈ ਦੇਖੋ ਮਾਲਕ ਨੇ ਕਿਤਨੀ ਦੁਨੀਆ ਅੰਦਰ ਧਨ ਦੌਲਤ ਦਿੱਤੀ ਹੈ, ਕਿਤਨਾ ਸਟੇਟਸ, ਕਿਤਨੀ ਪੋਜੀਸ਼ਨ ਦਿੱਤੀ ਹੈ, ਕਿਤਨੀ ਹਕੂਮਤ ਦਿੱਤੀ ਹੈ, ਅਗਰ ਹੁਣ ਵੀ ਸੋਸ਼ਲ ਸਰਕਲ ਵਿੱਚ ਨਾ ਫਿਰਾਂਗੇ ਨਾ ਸ਼ਰਾਬ ਕਬਾਬ ਖਾਵਾਂਗੇ ਤਾਂ ਕਿਹੜੇ ਵਕਤ 'ਤੇ ਮੌਕਾ ਮਿਲਣਾ ਹੈ। ਕਦੇ ਦੁਸ਼ਮਣ ਬਣ ਕੇ ਡਰਾਉਂਦਾ ਹੈ ਫਲਾਨੀ ਦੇਵੀ ਗੁੱਸੇ ਹੋ ਜਾਵੇਗੀ, ਫਲਾਨਾ ਦੇਵਤਾ ਗੁੱਸੇ ਹੋ ਜਾਵੇਗਾ, ਔਰ ਘਰ ਵਿੱਚ ਬਿਮਾਰੀ ਆ ਜਾਵੇਗੀ, ਜੰਗਲ ਜਾਨਵਰ ਘਰ ਦੇ ਮਰ ਜਾਣਗੇ, ਅਗਰ ਪਿਤਾ ਪੁਰਖ ਹੀ ਅਸੀਂ ਦੀਵਾ ਨਾ ਜਲਾਇਆ ਜਾਂ ਕਿਸੇ ਹੋਰ ਕਿਸੇ ਮਸਜਿਦ ਮੁਸਜਿਦ ਵਿੱਚ ਨਾ ਗਏ। ਸੋ ਹਮੇਸ਼ਾ ਹਰ ਕਿਸਮ ਦੇ ਮਨ ਵਹਿਮਾਂ ਭਰਮਾਂ ਵਿੱਚ ਹੀ ਸਾਨੂੰ ਦਿਨ ਰਾਤ ਉਲਝਾਈ ਫਿਰਦਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ ਇਹਨਾਂ ਵਹਿਮਾਂ ਨੂੰ ਛੱਡ ਦੇਣਾ ਚਾਹੀਦਾ ਹੈ, ਭਰਮਾਂ ਨੂੰ ਛੱਡ ਦੇਣਾ ਚਾਹੀਦਾ ਹੈ। ਅਗਰ ਸਾਡਾ ਦੁਨੀਆ ਵਿੱਚ ਕੋਈ ਦੁਸ਼ਮਣ ਹੈ ਸਾਡਾ ਆਪਣਾ ਮਨ ਦੁਸ਼ਮਣ ਹੈ, ਬਾਹਰ ਕੋਈ ਦੁਸ਼ਮਣ ਹੋਵੇ ਅਸੀਂ ਉਹਦੇ 100 ਕਿਸਮ ਦੇ ਮੁਕਾਬਲੇ ਕਰ ਸਕਦੇ ਹਾਂ, ਅਸੀਂ ਤੋਪ ਦਾ ਪਹਿਰਾ ਰੱਖ ਸਕਦੇ ਹਾਂ, ਅਸੀਂ ਕਿਲ੍ਹੇ ਵਿੱਚ ਬੰਦ ਹੋ ਸਕਦੇ ਹਾਂ। ਇਹ ਭਲਾ ਮਨ ਦੁਸ਼ਮਣ ਐਸਾ ਹੈ ਕਿ ਜਿਹੜਾ ਸਰੀਰ ਅੰਦਰ ਬੈਠਾ ਹੋਇਆ ਹੈ ਪਤਾ ਨਹੀਂ ਕਿਹੜੇ ਵੇਲੇ ਤੋੜਾ ਧੋਖਾ ਦੇ ਦੇਣਾ ਹੈ, ਕਿਹੜੇ ਵੇਲੇ ਨੇ ਸਾਨੂੰ ਉਂਗਲੀਆਂ 'ਤੇ ਲਚਾਉਣਾ ਸ਼ੁਰੂ ਕਰ ਦੇਣਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ ਜਿਹਨਾਂ ਨੇ ਮਾਰ ਮਨ ਡਾਲਾ ਉਹਨੀ ਕੋ ਸੂਰਮਾ ਕਹਿਣਾ, ਬੜਾ ਬੈਰੀ ਜਾਂ ਮਨ ਘਟਮੇ ਹੈ ਇਸੀ ਕਾ ਜੀਤ ਨਾ ਗੁੱਠਣਾ। ਕਿ ਦੁਨੀਆ ਵਿੱਚ ਬੜੇ ਬੜੇ ਸੂਰਮੇ ਔਰ ਬਹਾਦਰ ਹਨ, ਅਸਲੀ ਸੂਰਮਾ ਬਹਾਦਰ ਉਹ ਹੀ ਹੈ ਜਿਹੜਾ ਆਪਣੇ ਨਫਸ 'ਤੇ ਆਪਣੇ ਮਨ 'ਤੇ ਕਾਬੂ ਪਾ ਲੈਂਦਾ ਹੈ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਨਕ ਮਨ ਜੀਤੇ ਜਗ ਜੀਤ। ਅਗਰ ਤੁਸੀਂ ਮਨ ਨੂੰ ਜਿੱਤ ਲਵੋਗੇ ਤੁਸੀਂ ਤਾਂ ਦੁਨੀਆ ਦੇ ਬਣਾਉਣ ਵਾਲੇ ਨੂੰ ਹੀ ਜਿੱਤ ਲਵੋਗੇ। ਸੋ ਸਾਡੇ ਔਰ ਮਾਲਕ ਦੇ ਦਰਮਿਆਨ ਰੁਕਾਵਟ ਹੈ ਹੀ ਮਨ ਦੀ ਰੁਕਾਵਟ ਹੈ, ਔਰ ਮਨ ਜਦੋਂ ਵੀ ਕਾਬੂ ਆਉਂਦਾ ਹੈ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਖਬਰਦਾਰ ਕਰਦੇ ਹਨ ਕਿ ਮਨ ਦੀਆਂ ਚਾਲਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
ਇਸ ਮੂਰਖ ਕੋ ਸਮਝ पकड़ना गुर के चरण कभी ना बिसरना, गुर का रूप नैन में तरना, सुरत शब्द से नब पर चढ़ना, राधा स्वामी नाम सिमरना, जो वे कहें चित में तरना।
सब कुछ बयान करके स्वामी जी महाराज इक्को ही नुक्ते और पॉइंट ते लियांदे हन कि उस शब्द और नाम दी कमाई करनी चाहिए है। जो कुछ मिलना है शब्द दी कमाई तो मिलना है, नाम दी कमाई तो मिलना है। गुरु नानक साहब ने कहा सी, राम नाम मन बेदिया अगर की करे बचा। ये जड़ा हिरन दी तरह साडा मन दिन रात भटकदा और तड़फदा फिरदा है, जदों उस राम नाम दे नाल जुड़ जाएगा बिन्या जाएगा काबू आ जाएगा। होर कोई विचार करन दी जरूरत नहीं है, कोई तरीका सोचन दी जरूरत नहीं है। आप फरमाउंदे हन शब्द सुरत सुख उपजे प्रभ रातो सुख सा। राम नाम तो लफजां तो मतलब मेरा राम नाम तो मतलब मेरा लफज नहीं है, मेरा सुरत शब्द दे अभ्यास तो है, नाम दी कमाई तो है। इस वास्ते सानू भी चाहिदा है महात्मा दे तजर्बे तो फायदा उठाइए, अपने ख्याल नू अंदरों सच्चे शब्द दे नाल जोड़िए, सच्चे नाम दे नाल जोड़िए।
राधा स्वामी नाम सिमरना, जो वे कहें चित में तरना,